ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਸਤਨਾਮ ਵਾਹਿਗੁਰੂ ਸਾਹਿਬ ਜੀ ਗੁਰ ਕਾ ਸ਼ਬਦ ਰਤਨ ਹੈ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਨਮਾਨਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿਖੇ ਸ਼ਾਮਾਂ ਦੇ ਸਜੇ ਹੋਏ ਦੀਵਾਨ ਵਿੱਚ ਜੁੜ ਬੈਠੇ ਗੁਰਮੁਖ ਸਤਸੰਗੀ ਜਨੋ ਆਓ ਗੁਰਬਾਣੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਇੱਕ ਵਾਰੀ ਸਾਰੇ ਜਾਣੇ ਗੁਰੂ ਬਖਸ਼ੀ ਗੁਰਫਤਿਹ ਦੇ ਨਾਲ ਸਾਂਝ ਬਣਾਈਏ ਕੋਈ ਰਸਨਾ ਖਾਲੀ ਨਾ ਰਹੇ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਆਨੰਦ ਸਾਹਿਬ, ਜਿਸ ਦੀ ਲੜੀਵਾਰ ਵਿਚਾਰ ਪਿਛਲੇ ਕੁਝ ਦਿਨਾਂ ਤੋਂ ਆਪਾਂ ਕਰ ਰਹੇ ਹਾਂ, ਉਸੇ ਲੜੀ ਤਹਿਤ ਅੱਜ 5ਵੀਂ ਪੌੜੀ ਆਪਾਂ ਵਿਚਾਰਨੀ ਹੈ, ਜਿਸ ਦੀ ਸ਼ੁਰੂਆਤ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਇੱਥੋਂ ਕੀਤੀ ਹੈ ਕਿ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿੱਤ ਮਨ ਲਾਗਾ, ਇਹ ਹੋਵਾ ਸਮਾਓ। ਗੁਰੂ ਦਾ ਸ਼ਬਦ ਇੱਕ ਰਤਨ ਹੈ, ਰਤਨ ਇੱਕ ਪ੍ਰਤੀਕ ਵਜੋਂ ਵਰਤਿਆ ਗਿਆ ਹੈ, ਜਿਸ ਦਾ ਭਾਵ ਹੈ ਇੱਕ ਅਮੋਲਕ ਦਾਤ ਹੈ, ਇੱਕ ਕੀਮਤੀ ਵਸਤੂ ਹੈ ਗੁਰੂ ਦਾ ਸ਼ਬਦ। ਫਿਰ ਸਾਹਿਬ ਕਹਿੰਦੇ ਨੇ ਇਸ ਸ਼ਬਦ ਦੇ ਰਤਨ ਦੇ ਵਿੱਚ ਹੀਰੇ ਜਿੱਤ ਜੜਾਓ। ਹੀਰੇ ਵੀ ਪ੍ਰਤੀਕ ਵਜੋਂ ਵਰਤਿਆ ਹੈ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ। ਗੁਰਦੇਵ ਕਹਿੰਦੇ ਨੇ ਸ਼ਬਦ ਦੇ ਰਤਨ ਦੇ ਵਿੱਚ ਹੀਰੇ ਜੜੇ ਹੋਏ ਹਨ, ਜਿਹਦਾ ਭਾਵ ਅਰਥ ਹੈ ਜਿਹੜਾ ਗੁਰੂ ਦਾ ਸ਼ਬਦ ਹੈ, ਜਿਹੜਾ ਗੁਰੂ ਦਾ ਗਿਆਨ ਹੈ, ਇਹ ਇਹੋ ਜਿਹੀ ਅਮੋਲਕ ਦਾਤ ਹੈ, ਇਹਦੇ ਵਿੱਚ ਪਰਮਾਤਮਾ ਦੇ ਗੁਣਾਂ ਰੂਪੀ ਹੀਰੇ ਜਿਹੜੇ ਨੇ ਉਹ ਜੜੇ ਹੋਏ ਨੇ। ਸ਼ਬਦ ਵੀ ਸ਼ਰਵਣ ਕਰ ਰਹੇ ਸੀ ਕਿ ਰਤਨ ਗੁਰੂ ਕਾ ਸ਼ਬਦ ਹੈ, ਗੁਰੂ ਦਾ ਸ਼ਬਦ ਇੱਕ ਰਤਨ ਹੈ, ਇੱਕ ਅਮੋਲਕ ਦਾਤ ਹੈ, ਇੱਕ ਕੀਮਤੀ ਵਸਤੂ ਹੈ। ਗੁਰੂ ਦਾ ਗਿਆਨ ਇੱਕ ਦੁਰਲੱਭ ਵਸਤੂ ਹੈ, ਬੜੀ ਕੀਮਤੀ ਵਸਤੂ ਹੈ। ਕਿਉਂ? ਕਿਉਂਕਿ ਇਹਦੇ ਵਿੱਚ ਪਰਮਾਤਮਾ ਦੇ ਗੁਣਾਂ ਦੇ ਹੀਰੇ ਜਿਹੜੇ ਨੇ ਉਹ ਜੜੇ ਹੋਏ ਹਨ। ਔਰ ਸਾਹਿਬ ਕਹਿੰਦੇ ਨੇ ਸ਼ਬਦ ਰਤਨ ਜਿੱਤ ਮਨ ਲਾਗਾ, ਇਹ ਹੋਵਾ ਸਮਾਓ। ਜਿਹਦੇ ਵਾਸਤੇ ਸ਼ਬਦ ਗੁਰਦੇਵ ਨੇ ਆਨੰਦ ਵਰਤਿਆ, ਸਹਿਜ ਵਰਤਿਆ, ਜਨਮ ਰਤਨ ਵਰਤਿਆ, ਜਿਹਦੇ ਵਾਸਤੇ ਸ਼ਬਦ ਗੁਰਦੇਵ ਨੇ ਮੁਕਤ ਹੋਣਾ ਵਰਤਿਆ, ਉਸੇ ਵਾਸਤੇ ਗੁਰਦੇਵ ਸ਼ਬਦ ਵਰਤਦੇ ਨੇ ਕਿ ਇਹ ਹੋਵਾ ਸਮਾਓ, ਲੀਨਤਾ ਹੋ ਜਾਣੀ ਪਰਮਾਤਮਾ ਦੇ ਵਿੱਚ। ਭਾਵ ਜੀਵਨ ਦੇ ਅੰਦਰ ਆਨੰਦ ਦੀ ਪ੍ਰਾਪਤੀ ਹੋ ਜਾਣੀ, ਜੀਵਨ ਦੇ ਅੰਦਰ ਮਨੁੱਖ ਨੂੰ ਸਹਿਜ ਦੀ ਪ੍ਰਾਪਤੀ ਹੋ ਜਾਣੀ, ਮਨੁੱਖੀ ਜੀਵਨ ਦੇ ਵਿੱਚੋਂ ਡਾਵਾਂ ਡੋਲ ਵਾਲੀ ਹਾਲਤ ਖਤਮ ਹੋ ਜਾਣੀ। ਗੁਰਦੇਵ ਕਹਿੰਦੇ ਨੇ ਇਹ ਕੀਮਤੀ ਸ਼ਬਦ ਜਿਸ ਮਨੁੱਖ ਦੇ ਮਨ ਦੇ ਨਾਲ ਲੱਗਦਾ ਹੈ, ਸ਼ਬਦ ਰਤਨ ਜਿਤ ਮਨ ਲਾਗਾ, ਇਹ ਕੀਮਤੀ ਸ਼ਬਦ, ਗੁਰੂ ਦਾ ਕੀਮਤੀ ਗਿਆਨ, ਉਹ ਗਿਆਨ ਜਿਹਦੇ ਵਿੱਚ ਪਰਮਾਤਮਾ ਨੇ ਗੁਣਾਂ ਦੇ ਹੀਰੇ ਜਿਹੜੇ ਨੇ ਉਹ ਜੜੇ ਹੋਏ ਨੇ। ਜਿਹੜਾ ਸ਼ਬਦ ਰੱਬੀ ਗੁਣਾਂ ਦੇ ਨਾਲ ਸਾਡੀ ਸਾਂਝ ਬਣਾਉਂਦਾ ਹੈ, ਜਿਹੜਾ ਗੁਰੂ ਦਾ ਗਿਆਨ ਰੱਬੀ ਹੁਕਮ ਦੇ ਨਾਲ ਸਾਡੀ ਸਾਂਝ ਬਣਾਉਂਦਾ ਹੈ। ਗੁਰਦੇਵ ਕਹਿੰਦੇ ਨੇ ਜਿਸ ਕਿਸੇ ਮਨੁੱਖ ਦਾ ਮਨ ਉਸ ਸ਼ਬਦ ਦੇ ਨਾਲ ਜੁੜ ਜਾਏ, ਜਿਸ ਕਿਸੇ ਮਨੁੱਖ ਦਾ ਮਨ ਉਸ ਗਿਆਨ ਨੂੰ ਜੀਵਨ ਦੇ ਅੰਦਰ ਗ੍ਰਹਿਣ ਕਰ ਲਏ, ਇਹ ਹੋਵਾ ਸਮਾਓ। ਗੁਰਦੇਵ ਕਹਿੰਦੇ ਨੇ ਉਸ ਮਨੁੱਖ ਦਾ ਸਮਾਓ ਹੋ ਜਾਂਦਾ ਹੈ, ਉਸ ਮਨੁੱਖ ਦੀ ਲੀਨਤਾ ਹੋ ਜਾਂਦੀ ਹੈ, ਉਸ ਮਨੁੱਖ ਨੂੰ ਜੀਵਨ ਦੇ ਅੰਦਰ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹ ਮਨੁੱਖ ਜਨਮ ਰਤਨ ਜਿਹੜਾ ਹੈ ਉਸ ਨੂੰ ਖੱਟ ਲੈਂਦਾ ਹੈ। ਬੜਾ ਪਿਆਰਾ ਦ੍ਰਿਸ਼ਟਾਂਤ ਇੱਕ ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਦਿੱਤਾ ਸੀ। ਗੁਰਦੇਵ ਕਹਿੰਦੇ ਨੇ ਅਸੀਂ ਤੱਕਦੇ ਹਾਂ ਦੁਨੀਆਂ ਦੇ ਅੰਦਰ ਕਿਸੇ ਵੀ ਮਕਾਨ ਨੂੰ ਖੜਾ ਰੱਖਣ ਵਾਸਤੇ ਉਹਦੇ ਹੇਠਾਂ ਥੰਮੀਆਂ ਦਾ ਸਹਾਰਾ ਦੇਣਾ ਪੈਂਦਾ ਹੈ। ਸਾਡਾ ਜੀਵਨ ਵੀ ਗੁਰਦੇਵ ਕਹਿੰਦੇ ਨੇ ਇੱਕ ਮਕਾਨ ਦੀ ਨਿਆਈ ਹੈ, ਇੱਕ ਮਹੱਲ ਦੀ ਨਿਆਈ ਹੈ। ਇਹ ਇਹ ਜੀਵਨ ਟਿਕਿਆ ਰਹੇ। ਗੁਰਦੇਵ ਕਹਿੰਦੇ ਨੇ ਅਸੀਂ ਸੰਸਾਰ ਦੇ ਲੋਕ ਵੀ ਇਹਨੂੰ ਥੰਮੀਆਂ ਦਾ ਸਹਾਰਾ ਦਿੰਦੇ ਹਾਂ, ਪਰ ਉਹਨਾਂ ਥੰਮੀਆਂ ਦੇ ਵਿੱਚ ਅੰਤਰ ਹੈ। ਅਸੀਂ ਕਿਹੜੀਆਂ ਥੰਮੀਆਂ ਦਾ ਸਹਾਰਾ ਦਿੰਦੇ ਹਾਂ? ਗੁਰਦੇਵ ਕਹਿੰਦੇ ਨੇ ਅਸੀਂ ਇਸ ਆਪਣੇ ਜੀਵਨ ਨੂੰ ਸਹਾਰਾ ਦਿੰਦੇ ਹਾਂ ਦੁਨੀਆਂ ਦੇ ਪਦਾਰਥਾਂ ਦੀਆਂ ਆਸਾਂ ਦਾ। ਕਦੇ ਖਿਆਲ ਕਰਕੇ ਦੇਖਣਾ, ਅਸੀਂ ਜ਼ਿੰਦਗੀ ਦੇ ਅੰਦਰ ਡੋਲਦੇ ਕਦੋਂ ਆ, ਥਿੜਕਦੇ ਕਦੋਂ ਆ, ਡਾਵਾਂ ਡੋਲ ਵਾਲੀ ਹਾਲਤ ਕਦੋਂ ਬਣਦੀ ਹੈ, ਜਦੋਂ ਸਾਡੀ ਕੋਈ ਆਸ ਜਿਹੜੀ ਹੈ ਉਹ ਟੁੱਟ ਜਾਂਦੀ ਹੈ। ਕਿਸੇ ਪਦਾਰਥ ਦੀ ਆਸ ਲਗਾਈ ਹੋਈ ਹੋਵੇ, ਉਹ ਪਦਾਰਥ ਦੀ ਆਸ ਜਿਸ ਵੇਲੇ ਤਿੜਕਦੀ ਹੈ, ਟੁੱਟਦੀ ਹੈ, ਉਸ ਵੇਲੇ ਮਨੁੱਖ ਡੋਲਦਾ ਹੈ। ਇੰਜ ਜਾਪਦਾ ਜੀਵਨ ਦਾ ਮਹੱਲ ਜਿਹੜਾ ਟਹਿਟੇਰੀ ਹੋਣ ਲੱਗਾ ਹੈ। ਮਨੁੱਖ ਨੇ ਕਾਰੋਬਾਰ ਦੇ ਵਿੱਚ ਨਫੇ ਦੀ ਆਸ ਲਗਾਈ ਸੀ, ਨੁਕਸਾਨ ਹੋ ਗਿਆ। ਮਨੁੱਖ ਸਮਝਦਾ ਮੈਂ ਤੇ ਟਹਿਟੇਰੀ ਹੋ ਗਿਆ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਵਰਤਿਆ, ਕਹਿਣ ਲੱਗੇ ਮੈਂ ਆਪਣੇ ਜੀਵਨ ਦਾ ਮਹੱਲ ਖੜਾ ਕੀਤਾ ਹੈ, ਪਰ ਬਾਜ ਥੁਣੀਆਂ ਛਪਰਾ ਥਾਮਿਆ ਨੀ ਕਰਿਆ ਕਰ ਪਾਇਆ ਰੇ, ਬਿਨ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰ ਜਲਾਇਆ ਰੇ। ਮੈਂ ਆਪਣੇ ਜੀਵਨ ਦਾ ਮਹੱਲ ਖੜਾ ਕੀਤਾ ਹੈ, ਪਰ ਬਾਜ ਥੁਣੀਆਂ ਛਪਰਾ ਥਾਮਿਆ, ਇਹਨੂੰ ਪਦਾਰਥਾਂ ਦੀਆਂ ਆਸਾਂ ਦੀਆਂ ਥੰਮੀਆਂ ਦੇਣ ਦੀ ਮੈਨੂੰ ਜ਼ਰੂਰਤ ਨਹੀਂ ਪਈ। ਮੇਰੇ ਜੀਵਨ ਦੀ ਅਡੋਲਤਾ ਜਿਹੜੀ ਹੈ ਇਸ ਗੱਲ ਦੇ ਉੱਤੇ ਨਹੀਂ ਟਿਕੀ ਹੋਈ ਕਿ ਇਹਨੂੰ ਪਦਾਰਥਾਂ ਦੀਆਂ ਆਸਾਂ ਦੀਆਂ ਮੈਂ ਥੰਮੀਆਂ ਦੇ ਕੇ ਟਿਕਾ ਕੇ ਰੱਖਾਂ। ਗੁਰੂ ਅਰਜਨ ਦੇਵ ਜੀ ਦੇ ਪਾਵਨ ਬੋਲ ਆਪ ਨਿੱਤ ਪੜ੍ਹਦੇ ਹੋ ਕਿ ਜਿਉਂ ਮੰਦਰ ਕੋ ਥੰਮੈ ਥੰਮਣ ਤਿਉਂ ਗੁਰ ਕਾ ਸ਼ਬਦ ਮਣੇ ਅਸਥੰਮਣ, ਜਿਉਂ ਪਾਖਾਣ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਦੇਖੋ ਵੈਸੇ ਚਾਰ ਹੀ ਪੰਕਤੀਆਂ ਨੇ, ਚੌਂ ਪੰਕਤੀਆਂ ਦੇ ਵਿੱਚ ਗੁਰਦੇਵ ਨੇ ਗੱਲ ਸਪਸ਼ਟ ਕਰ ਦਿੱਤੀ। ਪਹਿਲੀਆਂ ਦੋ ਪੰਕਤੀਆਂ ਦੇ ਅੰਦਰ ਗੁਰ ਸ਼ਬਦ ਵਰਤਿਆ ਤੇ ਅਗਲੀਆਂ ਦੋ ਪੰਕਤੀਆਂ ਦੇ ਅੰਦਰ ਉਹਦੇ ਵਾਸਤੇ ਗੁਰਚਰਨ ਸ਼ਬਦ ਵਰਤ ਦਿੱਤਾ। ਜਿਹਨੂੰ ਗੁਰ ਸ਼ਬਦ ਆਖਿਆ ਉਹਦੇ ਵਾਸਤੇ ਗੁਰਚਰਨ ਸ਼ਬਦ ਵੀ ਵਰਤ ਦਿੱਤਾ। ਗੁਰਦੇਵ ਕਹਿੰਦੇ ਨੇ ਜਿਸ ਤਰੀਕੇ ਦੇ ਨਾਲ ਕਿਸੇ ਮਹੱਲ ਨੂੰ ਥੰਮੀਆਂ ਦਾ ਸਹਾਰਾ ਹੁੰਦਾ, ਮੇਰੇ ਜੀਵਨ ਦੇ ਮਹੱਲ ਨੂੰ ਪਦਾਰਥਾਂ ਦੀਆਂ ਥੰਮੀਆਂ ਨੇ ਨਹੀਂ ਸਹਾਰਾ ਦਿੱਤਾ ਹੋਇਆ। ਮੇਰੇ ਜੀਵਨ ਦਾ ਮਹੱਲ ਜੇਕਰ ਟਿਕਿਆ ਹੋਇਆ ਤੇ ਗਿਆਨ ਦੇ ਆਸਰੇ ਦੇ ਉੱਤੇ, ਸ਼ਬਦ ਦੇ ਆਸਰੇ ਦੇ ਉੱਤੇ। ਬਾਜ ਥੁਣੀਆਂ ਛਪਰਾ ਥੰਮਿਆ, ਬਗੈਰ ਥੰਮੀਆਂ ਦਾ ਸਹਾਰਾ ਦੇਣ ਤੋਂ ਮੈਂ ਆਪਣੇ ਜੀਵਨ ਦੇ ਮਹੱਲ ਨੂੰ ਖੜਾ ਕਰ ਲਿਆ। ਮੈਨੂੰ ਆਪਣੇ ਜੀਵਨ ਦੇ ਅੰਦਰ ਅਡੋਲਤਾ ਕਾਇਮ ਰੱਖਣ ਵਾਸਤੇ ਪਦਾਰਥਾਂ ਦੀਆਂ ਆਸਾਂ ਦੀ ਟੇਕ ਨਹੀਂ ਲਗਾਉਣੀ ਪਈ। ਨੀ ਕਰਿਆ ਕਰ ਪਾਇਆ ਰੇ, ਬਿਨ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰ ਜਲਾਇਆ ਰੇ। ਅਸੀਂ ਦੁਨੀਆਂ ਦੇ ਅੰਦਰ ਕਿਸੇ ਗਹਿਣੇ ਦੀ ਘਾਟ ਕਢਵਾਉਣੀ ਹੋਵੇ, ਕਿਸੇ ਕਾਰੀਗਰ ਦੀ ਜ਼ਰੂਰਤ ਪੈਂਦੀ ਹੈ, ਕਿਸੇ ਸੁਨਿਆਰੇ ਦੇ ਕੋਲ ਸਾਨੂੰ ਜਾਣਾ ਪੈਂਦਾ। ਪਰ ਗੁਰਦੇਵ ਕਹਿੰਦੇ ਨੇ ਬਿਨ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰ ਜਲਾਇਆ ਰੇ। ਥੇਵਾ ਕਹਿੰਦੇ ਨੇ ਨਗ ਨੂੰ, ਜਿਵੇਂ ਕਿਸੇ ਗਹਿਣੇ ਦੇ ਵਿੱਚ ਕੋਈ ਨਗ ਮੜ ਦਿੱਤਾ ਜਾਏ ਤੇ ਉਸ ਨਗ ਦੇ ਨਾਲ ਉਸ ਗਹਿਣੇ ਦੀ ਖੂਬਸੂਰਤੀ, ਉਹਦੀ ਕੀਮਤ ਹੋਰ ਕਈ ਗੁਣਾ ਵੱਧ ਜਾਂਦੀ ਹੈ। ਮੈਂ ਆਪਣੇ ਜੀਵਨ ਦਾ ਗਹਿਣਾ ਘੜਿਆ ਹੈ, ਮੈਂ ਆਪਣੇ ਜੀਵਨ ਨੂੰ ਸੋਹਣੀ ਘਾੜਤ ਦੇ ਵਿੱਚ ਘੜ ਲਿਆ ਹੈ। ਪਰ ਗੁਰਦੇਵ ਕਹਿੰਦੇ ਨੇ ਕਿਸੇ ਸੁਨਿਆਰੇ ਦੀ ਮੈਨੂੰ ਜ਼ਰੂਰਤ ਨਾ ਪਈ। ਮੈਂ ਆਪਣੇ ਇਸ ਜੀਵਨ ਦੇ ਗਹਿਣੇ ਨੂੰ ਘੜਿਆ ਤੇ ਇਹਦੇ ਵਿੱਚ ਥੇਵਾ ਅਚਰ ਜਲਾਇਆ ਰੇ। ਰੱਬੀ ਗੁਣਾਂ ਦਾ ਨਗ ਜਿਹੜਾ ਮੈਂ ਆਪਣੇ ਜੀਵਨ ਦੇ ਗਹਿਣੇ ਦੇ ਵਿੱਚ ਜੜ ਦਿੱਤਾ, ਮੇਰੇ ਜੀਵਨ ਦਾ ਗਹਿਣਾ ਜਿਹੜਾ ਹੈ ਬਹੁਤ ਖੂਬਸੂਰਤ ਹੋ ਗਿਆ। ਕਿਉਂ? ਰੱਬੀ ਗੁਣਾਂ ਦਾ ਨਗ ਜੜਿਆ ਹੋਇਆ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਗੁਰੂ ਦਾ ਸ਼ਬਦ, ਗੁਰੂ ਦਾ ਗਿਆਨ ਇੱਕ ਅਮੋਲਕ ਦਾਤ ਹੈ। ਕਿਉਂ? ਕਿਉਂਕਿ ਇਹਦੇ ਵਿੱਚ ਰੱਬੀ ਗੁਣਾਂ ਦੇ ਹੀਰੇ ਜੜੇ ਹੋਏ ਹਨ। ਤੇ ਜਿਹੜਾ ਕੋਈ ਮਨੁੱਖ ਸ਼ਬਦ ਦੇ ਨਾਲ ਜੁੜਦਾ ਹੈ, ਇਹਦਾ ਭਾਵ ਹੋ ਗਿਆ ਜਿਹੜਾ ਸ਼ਬਦ ਦੇ ਨਾਲ ਜੁੜਿਆ ਉਹ ਹੁਣ ਮਨੁੱਖ ਰੱਬੀ ਗੁਣਾਂ ਦੇ ਨਾਲ ਜੁੜ ਗਿਆ, ਉਸ ਮਨੁੱਖ ਦੀ ਰੱਬੀ ਗੁਣਾਂ ਦੇ ਵਿੱਚ ਸਮਾਈ ਹੋ ਗਈ, ਉਸ ਮਨੁੱਖ ਦੀ ਰੱਬੀ ਗੁਣਾਂ ਦੇ ਵਿੱਚ ਲੀਨਤਾ ਹੋ ਗਈ, ਜਿਸ ਮਨੁੱਖ ਦਾ ਮਨ ਸ਼ਬਦ ਦੇ ਨਾਲ ਮਿਲ ਗਿਆ।
ਜਿਸ ਮਨੁੱਖ ਦਾ ਸ਼ਬਦ ਦੇ ਨਾਲ ਪਿਆਰ ਪੈ ਗਿਆ, ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੇ ਨਾਲ ਆਪਣੇ ਜੀਵਨ ਦੀ ਸਾਂਝ ਬਣਾ ਲਈ, ਸਾਡੇ ਘਰ ਦੇ ਅੰਦਰ ਖਾਸ ਕਰਕੇ ਸਿੱਖ ਧਰਮ ਬਿਨਾਂ ਸ਼ੱਕ ਗੁਰਬਾਣੀ ਦੇ ਅੰਦਰ ਜਿਹੜਾ ਲਫ਼ਜ਼ ਸ਼ਬਦ ਵਰਤਿਆ ਹੈ ਇਹ ਬਹੁ ਅਰਥਕ ਸ਼ਬਦ ਹੈ, ਪਰ ਜਿਸ ਅਰਥ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਅੱਜ ਦੀ ਇਸ ਪੌੜੀ ਦੇ ਅੰਦਰ ਸਾਨੂੰ ਸਮਝਾਉਂਦੇ ਨੇ, ਮੈਂ ਯਤਨ ਕਰਾਂਗਾ ਅੱਜ ਦੇ ਇਸ ਦੀਵਾਨ ਦੇ ਅੰਦਰ ਕੇਵਲ ਉਸੇ ਸੰਕਲਪ ਨੂੰ ਆਪ ਜੀ ਦੇ ਨਾਲ ਸਾਂਝਾ ਕਰ ਸਕਾਂ। ਸ਼ਬਦ ਗੁਰੂ ਦਾ ਗਿਆਨ, ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼ ਬੜਾ ਕੀਮਤੀ ਹੈ। ਕਿਉਂ? ਗੁਰਦੇਵ ਕਹਿੰਦੇ ਨੇ ਇਹ ਸਾਡੇ ਜੀਵਨ ਨੂੰ ਸੋਹਣਾ ਬਣਾਉਂਦਾ ਹੈ, ਇਹ ਸਾਡੇ ਜੀਵਨ ਦੀ ਕਾੜਤ ਕੱਢਦਾ ਹੈ, ਇਸ ਦੀ ਬਰਕਤ ਦੇ ਨਾਲ ਸਾਡੇ ਜੀਵਨ ਦੀਆਂ ਜਿਹੜੀਆਂ ਕਮਜ਼ੋਰੀਆਂ ਹਨ ਉਹ ਦੂਰ ਹੁੰਦੀਆਂ ਹਨ, ਅਸੀਂ ਆਪਣੇ ਜੀਵਨ ਦੀਆਂ ਕਮਜ਼ੋਰੀਆਂ ਤੋਂ ਜਾਣੂ ਹੁੰਦੇ ਹਾਂ, ਇਸ ਦੀ ਬਦੌਲਤ ਅਸੀਂ ਆਪਣੇ ਜੀਵਨ ਨੂੰ ਪਰਖਣ ਦੇ ਯੋਗ ਹੁੰਦੇ ਹਾਂ। ਨਹੀਂ ਤੇ ਮਨੁੱਖ ਸਾਰੀ ਜ਼ਿੰਦਗੀ ਦੂਸਰਿਆਂ ਦੇ ਜੀਵਨ ਦੀ ਪਰਖ ਕਰਦਾ ਰਹਿੰਦਾ ਹੈ, ਹਾਲਾਂਕਿ ਕਰ ਨਹੀਂ ਸਕਦਾ। ਮਨੁੱਖ ਆਪਣੇ ਜੀਵਨ ਦੀ ਪਰਖ ਸਹੀ ਤਰੀਕੇ ਦੇ ਨਾਲ ਕਰ ਸਕਦਾ ਹੈ, ਪਰ ਬਦਕਿਸਮਤੀ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਪਰਖਣ ਦਾ ਯਤਨ ਨਹੀਂ ਕਰਦਾ, ਦੂਸਰਿਆਂ ਦੇ ਜੀਵਨ ਦੀ ਪਰਖ ਨਹੀਂ ਕਰ ਸਕਦਾ, ਪਰ ਫਿਰ ਵੀ ਸਾਰਾ ਜੀਵਨ ਦਾ ਸਮਾਂ ਦੂਸਰਿਆਂ ਦੇ ਉੱਤੇ ਲਗਾ ਦਿੰਦਾ। ਜਦੋਂ ਬਾਬਾ ਕਬੀਰ ਇਹ ਗੱਲ ਕਹਿੰਦੇ ਨੇ ਕਿ ਸੰਤੋ ਮਨ ਪਵਣੇ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਣਿਆ, ਗੁਰ ਦਿਖਲਾਈ ਮੋਰੀ, ਜਿਤ ਮਿਰਗ ਪਰਤ ਹੈ ਚੋਰੀ। ਗੁਰੂ ਨੇ, ਗੁਰੂ ਦੇ ਗਿਆਨ ਨੇ, ਗੁਰੂ ਦੇ ਸ਼ਬਦ ਨੇ ਕੀਤਾ ਕਿ ਕਹਿਣ ਲੱਗੇ ਦਿਖਲਾਈ ਮੋਰੀ, ਮੋਰੀ ਤੋਂ ਭਾਵ ਹੈ ਜਿਹੜੀ ਮੇਰੇ ਜੀਵਨ ਦੀ ਔਣਤਾਈ ਸੀ, ਜਿਹੜੀ ਕਮੀ ਮੇਰੇ ਜੀਵਨ ਦੇ ਵਿੱਚ ਸੀ, ਜਿੱਥੇ ਮੈਨੂੰ ਸੁਧਾਰ ਕਰਨ ਦੀ ਜ਼ਰੂਰਤ ਸੀ। ਜਦੋਂ ਮੈਂ ਗੁਰੂ ਦੇ ਕੋਲੋਂ ਗਿਆਨ ਲਿਆ, ਜਦੋਂ ਮੈਂ ਗੁਰੂ ਦਾ ਸ਼ਬਦ ਸੁਣਿਆ, ਉਸਨੇ ਮੈਨੂੰ ਮੇਰੇ ਜੀਵਨ ਦੀਆਂ ਕਮਜ਼ੋਰੀਆਂ ਦਿਖਾਈਆਂ, ਉਸਨੇ ਮੈਨੂੰ ਦੱਸ ਦਿੱਤਾ ਕਿ ਜਿਤ ਮਿਰਗ ਪੜਤ ਹੈ ਚੋਰੀ। ਆਪਣੇ ਉਹ ਦਰਵਾਜ਼ੇ ਬੰਦ ਕਰ ਜਿਨ੍ਹਾਂ ਦਰਵਾਜ਼ਿਆਂ ਰਾਹੀਂ ਚੋਰ ਲੰਘ ਕੇ ਆਉਂਦੇ ਨੇ, ਤੇ ਤੇਰੇ ਜੀਵਨ ਦੇ ਵਿੱਚੋਂ ਸ਼ੁਭ ਗੁਣ ਜਿਹੜੇ ਨੇ ਉਹ ਚੋਰੀ ਕਰਕੇ ਲੈ ਜਾਂਦੇ ਨੇ। ਤੇਰੇ ਇਹ ਗਿਆਨ ਇੰਦਰੇ ਨੇ, ਇਹ ਅੱਖਾਂ ਨੇ, ਇਹ ਕੰਨ ਹੈ, ਇਹ ਜ਼ਬਾਨ ਹੈ, ਨਾਸਕ ਹੈ, ਤੇਰੇ ਤਨ ਦੇ ਇਹ ਗਿਆਨ ਇੰਦਰੇ, ਜਿੱਥੋਂ ਦੀ ਜਿਹੜੇ ਚੋਰ ਚੋਰੀ ਕਰਨ ਵਾਸਤੇ ਆਉਂਦੇ ਨੇ, ਜਿੱਥੋਂ ਦੀ ਮਿਰਗ ਆਉਂਦੇ ਨੇ, ਤੇਰੇ ਜੀਵਨ ਦੀ ਹਰਿਆਵਲ ਦੀ ਫਸਲ ਜਿਹੜੀ ਹੈ ਉਹ ਚਰ ਕੇ ਚਲੇ ਜਾਂਦੇ ਨੇ। ਤੇਰੇ ਜੀਵਨ ਦੇ ਵਿੱਚੋਂ ਸ਼ੁਭ ਗੁਣਾਂ ਦੀ ਖੇਤੀ ਨੂੰ ਉਜਾੜ ਦਿੰਦੇ ਨੇ, ਉਹਨਾਂ ਦਰਵਾਜ਼ਿਆਂ ਨੂੰ ਬੰਦ ਕਰ। ਬਾਬਾ ਕਬੀਰ ਕਹਿੰਦੇ ਨੇ ਜਦੋਂ ਗੁਰੂ ਦੇ ਗਿਆਨ ਨੇ ਮੈਨੂੰ ਮੇਰੇ ਜੀਵਨ ਦੀਆਂ ਕਮਜ਼ੋਰੀਆਂ ਦਿਖਾ ਦਿੱਤੀਆਂ, ਫਿਰ ਕਹਿੰਦੇ ਨੇ ਮੂੰਹ ਲਈਏ ਦਰਵਾਜ਼ੇ, ਮੈਂ ਦਰਵਾਜ਼ੇ ਬੰਦ ਕਰ ਲਏ, ਪਤਾ ਚੱਲ ਗਿਆ ਇਸ ਰਸਤੇ ਚੋਰ ਆਉਂਦਾ, ਅੱਖਾਂ ਥਾਣੀ ਇਹ ਚੋਰ ਆਉਂਦੇ ਨੇ, ਮੈਂ ਅੱਖਾਂ ਗਲਤ ਵੇਖਣ ਵਾਲੇ ਪਾਸੇ ਤੋਂ ਬੰਦ ਕਰ ਲਈਆਂ ਨੇ, ਮੈਨੂੰ ਪਤਾ ਜੇ ਹੁਣ ਮੈਂ ਗਲਤ ਦੇਖਾਂਗਾ, ਗਲਤ ਦੇਖਣ ਦੇ ਨਾਲ ਕੀ ਹੋਏਗਾ, ਇਹ ਵਿਕਾਰ ਜਿਹੜੇ ਮੇਰੇ ਜੀਵਨ ਦੇ ਵਿੱਚੋਂ ਸ਼ੁਭ ਗੁਣਾਂ ਦੀ ਖੇਤੀ ਨੂੰ ਉਜਾੜ ਦੇਵੇਗਾ। ਮੈਂ ਨਹੀਂ ਹੁਣ ਗਲਤ ਸੁਣਦਾ, ਮੈਂ ਨਹੀਂ ਝੂਠ ਸੁਣਦਾ, ਮੈਂ ਵਿਕਾਰੀ ਬੋਲ ਨਹੀਂ ਸੁਣਦਾ, ਮੈਂ ਦਰਵਾਜ਼ੇ ਬੰਦ ਕਰ ਲਏ ਨੇ। ਤੇ ਜਦੋਂ ਇਹ ਦਰਵਾਜ਼ੇ ਬੰਦ ਕੀਤੇ, ਆਪਣੇ ਜੀਵਨ ਦੀਆਂ ਕਮਜ਼ੋਰੀਆਂ ਤੋਂ ਮੈਂ ਜਾਣੂ ਹੋਇਆ, ਬਾਬੇ ਕਬੀਰ ਨੇ ਆਖਿਆ ਸੰਤੋ ਮਨ ਪਵਣੇ ਸੁੱਖ ਬਣਿਆ, ਕਿਛ ਜੋਗ ਪ੍ਰਾਪਤ ਗਣਿਆ। ਗਣਿਆ, ਗਣਿਆ ਦਾ ਅਰਥ ਹੈ ਮੈਂ ਜਾਣੇ, ਹੁਣ ਹੀ ਸੁਣੋ, ਮੇਰਾ ਉਹ ਮਨ ਜਿਹੜਾ ਹਵਾ ਵਰਗਾ ਚੰਚਲ ਸੀ, ਕਦੇ ਇੱਕ ਜਗ੍ਹਾ ਤੇ ਠਹਿਰਦਾ ਨਹੀਂ ਸੀ, ਕਦੇ ਇੱਕ ਜਗ੍ਹਾ ਤੇ ਟਿਕਦਾ ਨਹੀਂ ਸੀ, ਬਾਬਾ ਕਬੀਰ ਕਹਿੰਦੇ ਨੇ ਹੁਣ ਮੈਂ ਸਮਝਦਾ ਵੀ ਇਹ ਮਨ ਜਿਹੜਾ ਕੁਝ ਨਾ ਕੁਝ ਹਾਸਲ ਕਰ ਲਏਗਾ, ਜੇ ਇਹਦਾ ਸੰਸਾਰ ਦੇ ਅੰਦਰ ਆਉਣਾ ਹੁਣ ਸਫਲਾ ਹੋ ਜਾਏਗਾ। ਕਿਛ ਜੋਗ ਪ੍ਰਾਪਤ ਗਣਿਆ, ਇਹ ਕੁਝ ਪ੍ਰਾਪਤ ਕਰ ਲਏਗਾ ਇਸ ਜੀਵਨ ਦੇ ਅੰਦਰ, ਜਿਹੜੀ ਇਸ ਦੀ ਮੰਜ਼ਿਲ ਹੈ ਇਹ ਉਸ ਮੰਜ਼ਿਲ ਤੱਕ ਅੱਪੜ ਜਾਏਗਾ। ਪਰ ਕਦੋਂ? ਜਦੋਂ ਸਤਿਗੁਰੂ ਦੇ ਗਿਆਨ ਨੇ ਮੈਨੂੰ ਮੇਰੇ ਜੀਵਨ ਦੀਆਂ ਕਮਜ਼ੋਰੀਆਂ ਦਿਖਾ ਦਿੱਤੀਆਂ, ਮੈਨੂੰ ਉਹ ਰਸਤੇ ਦੱਸ ਦਿੱਤੇ ਜਿਨ੍ਹਾਂ ਰਸਤਿਆਂ ਥਾਣੀ ਚੋਰ ਆਉਂਦੇ ਨੇ, ਤੇ ਗੁਰੂ ਦੇ ਗਿਆਨ ਨੂੰ ਮੈਂ ਜੀਵਨ ਦੇ ਅੰਦਰ ਕਮਾ ਕੇ ਉਹਨਾਂ ਰਸਤਿਆਂ ਨੂੰ ਬੰਦ ਕਰ ਲਿਆ। ਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸ਼ਬਦ ਜਿਹੜਾ ਹੈ, ਗਿਆਨ ਜਿਹੜਾ ਹੈ ਗੁਰੂ ਦਾ ਬੜਾ ਕੀਮਤੀ ਹੈ। ਕਿਉਂ? ਕਹਿਣ ਲੱਗੇ ਇਸ ਗਿਆਨ ਦੇ ਵਿੱਚ ਰੱਬੀ ਗੁਣਾਂ ਦੀ ਸੋਝੀ ਹੈ, ਪਰਮਾਤਮਾ ਦੇ ਗੁਣਾਂ ਦੀ ਸੋਝੀ ਹੈ ਸ਼ਬਦ ਦੇ ਨਾਲ। ਇਸੇ ਵਾਸਤੇ ਆਖਿਆ ਜਾਂਦਾ ਸਾਡੀ ਸੁਰਤ ਦੀ ਸਾਂਝ ਹੈ। ਪਰ ਬਦਕਿਸਮਤੀ ਹੈ ਕਿ ਸ਼ਬਦ ਨੂੰ ਅਸੀਂ ਕੇਵਲ ਪੂਜਣ ਵਾਸਤੇ ਵਰਤਣਾ ਸ਼ੁਰੂ ਕਰ ਦਿੱਤਾ। ਸੱਚ ਆਖਦੇ ਨੇ ਕਿ ਕਿਸੇ ਵੀ ਧਾਰਮਿਕ ਗ੍ਰੰਥ ਦਾ ਸਭ ਤੋਂ ਵੱਧ ਨਿਰਾਦਰ, ਸਭ ਤੋਂ ਵੱਧ ਬੇਅਦਬੀ ਇਹ ਹੁੰਦੀ ਹੈ ਜਦੋਂ ਉਸ ਧਾਰਮਿਕ ਗ੍ਰੰਥ ਨੂੰ ਮੰਨਣ ਵਾਲੇ ਲੋਕ ਜਿਹੜੇ ਨੇ ਕੇਵਲ ਉਸ ਗ੍ਰੰਥ ਦੀ ਪੂਜਾ ਤੱਕ ਸੀਮਤ ਹੋ ਕੇ ਰਹਿ ਜਾਣ, ਕੇਵਲ ਉਸ ਨੂੰ ਮੱਥੇ ਟੇਕਣ ਤੱਕ, ਕੇਵਲ ਉਸ ਦੀ ਪਰਿਕਰਮਾ ਕਰਨ ਤੱਕ, ਕੇਵਲ ਪੂਜਾ ਵਾਸਤੇ ਉਸ ਗ੍ਰੰਥ ਨੂੰ ਵਰਤਣਾ ਸ਼ੁਰੂ ਕਰ ਦੇਣ, ਉਹ ਉਸ ਗ੍ਰੰਥ ਦਾ ਸਭ ਤੋਂ ਵੱਡਾ ਨਿਰਾਦਰ ਹੁੰਦਾ ਹੈ। ਜੋ ਅਣਮਤਾਂ ਦੇ ਅੰਦਰ ਪੂਜਾ ਦਾ ਸੰਕਲਪ ਹੈ, ਮੈਂ ਫਿਰ ਬੇਨਤੀ ਦੁਹਰਾ ਦਿਆਂ, ਸ਼ਬਦਾਵਲੀ ਉਹੀ ਹੈ ਜੋ ਉਸ ਵੇਲੇ ਸਮਾਜ ਦੇ ਅੰਦਰ ਪ੍ਰਚਲਿਤ ਸੀ। ਗੁਰਦੇਵ ਨੇ ਪਾਵਨ ਬਾਣੀ ਦੇ ਅੰਦਰ ਉਹ ਸ਼ਬਦਾਵਲੀ ਥਾਂ ਥਾਂ ਦੇ ਉੱਤੇ ਵਰਤੀ ਹੈ। ਗੁਰੂ ਦੀ ਪੂਜਾ ਕਰਨੀ, ਇਹ ਸ਼ਬਦਾਵਲੀ ਵਰਤੀ ਹੈ ਕਿ ਸਿੱਖ ਨੂੰ ਗੁਰੂ ਦੀ ਪੂਜਾ ਕਰਨੀ ਚਾਹੀਦੀ ਹੈ, ਸ਼ਬਦਾਵਲੀ ਵਰਤੀ ਹੈ। ਪਰ ਸਿੱਖ ਨੇ ਜਿਹੜੀ ਗੁਰੂ ਦੀ ਪੂਜਾ ਕਰਨੀ ਹੈ ਉਹ ਅਸਲ ਦੇ ਵਿੱਚ ਕੀ ਹੈ, ਕਿਸ ਤਰੀਕੇ ਦੇ ਨਾਲ ਸਿੱਖ ਗੁਰੂ ਦੀ ਪੂਜਾ ਕਰਦਾ, ਕਿਸ ਤਰੀਕੇ ਦੇ ਨਾਲ ਸਿੱਖ ਜਿਹੜਾ ਇਹ ਰੱਬ ਦੀ ਪੂਜਾ ਕਰਦਾ ਹੈ, ਉਹ ਵਿਆਖਿਆ ਗੁਰਦੇਵ ਨੇ ਪਾਵਨ ਬਾਣੀ ਦੇ ਅੰਦਰ ਸਪਸ਼ਟ ਕਰ ਦਿੱਤੀ। ਇੱਕ ਬਚਨ ਗੁਰੂ ਰਾਮਦਾਸ ਜੀ ਦਾ ਲੈ ਲਈਏ, ਥੋੜ੍ਹੀ ਜਿਹੀ ਗੱਲ ਆਸਾਨੀ ਦੇ ਨਾਲ ਸਮਝ ਵਿੱਚ ਆ ਜਾਏਗੀ। ਗੁਰਦੇਵ ਨੇ ਸ਼ਬਦ ਇਹੀ ਵਰਤਿਆ ਹੈ ਕਿ ਗੁਰਸਿੱਖਾਂ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੇ। ਗੁਰਸਿੱਖਾਂ ਦੇ ਮਨ ਦੇ ਵਿੱਚ ਗੁਰੂ ਦਾ ਪਿਆਰ ਹੈ ਤੇ ਗੁਰਸਿੱਖ ਕੀ ਕਰਦੇ ਨੇ, ਗੁਰਦੇਵ ਕਹਿੰਦੇ ਨੇ ਗੁਰ ਪੂਜਣ ਆਵੇ। ਸਿੱਖ ਜਿਹੜੇ ਨੇ ਗੁਰੂ ਨੂੰ ਪੂਜਣ ਵਾਸਤੇ ਆਉਂਦੇ ਨੇ, ਸਿੱਖ ਜਿਹੜੇ ਨੇ ਗੁਰੂ ਦੀ ਪੂਜਾ ਕਰਨ ਵਾਸਤੇ ਆਉਂਦੇ ਨੇ। ਗੁਰਸਿੱਖਾਂ ਦੇ ਮਨ ਦੇ ਅੰਦਰ ਗੁਰੂ ਦਾ ਪਿਆਰ ਆ, ਇਸ ਵਾਸਤੇ ਸਿੱਖ ਜਿਹੜੇ ਨੇ ਘਰੋਂ ਚੱਲ ਕੇ ਗੁਰੂ ਦੇ ਕੋਲ ਗੁਰੂ ਦੀ ਪੂਜਾ ਕਰਨ ਵਾਸਤੇ ਆਉਂਦੇ ਨੇ। ਪਰ ਗੁਰੂ ਦੀ ਪੂਜਾ ਹੈ ਕਿ ਜਦੋਂ ਉਸ ਸਾਰੀ ਪੌੜੀ ਨੂੰ ਪੜਾਂਗੇ ਫਿਰ ਸਪਸ਼ਟ ਹੋ ਜਾਏਗਾ ਗੁਰੂ ਨੇ ਜਿਹੜਾ ਪੂਜਾ ਸ਼ਬਦ ਵਰਤਿਆ ਹੈ ਉਹਦਾ ਭਾਵ ਅਰਥ ਕੀ ਹੈ। ਕਹਿਣ ਲੱਗੇ ਗੁਰਸਿੱਖਾਂ ਮਨ ਅਰ ਪ੍ਰੀਤ ਹੈ ਗੁਰ ਪੂਜਣ ਆਵੇ, ਹਰ ਨਾਮ ਵਣਨ ਜੈ ਰੰਗ ਸਿਓ ਲਾਹਾ ਹਰ ਨਾਮ ਲਹਿ ਜਾਵੇ, ਗੁਰਸਿੱਖਾਂ ਕੇ ਮੁਖ ਉਜਲੇ ਅਰ ਦਰਗਹਿ ਪਾਵੇ, ਗੁਰ ਸਤਿਗੁਰ ਬੋਹਲ ਹਰ ਨਾਮ ਕਾ ਵਡਭਾਗੀ ਸਿੱਖ ਗੁਣ ਸਾਂਝ ਕਰਾਂ। ਤਿਨਾਂ ਗੁਰਸਿੱਖਾਂ ਕੋ ਹਉ ਵਾਰਿਆ ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਤਿਆਂ ਮੈਂ। ਇਕੱਲੀ ਇਕੱਲੀ ਪੰਕਤੀ ਜਿਹੜੀ ਹੈ ਇਸ ਪਾਵਨ ਪੌੜੀ ਦੀ ਜਿਹੜੀ ਹੈ ਗੁਰਮਤ ਦਾ ਸਿਧਾਂਤ ਸਾਡੇ ਸਾਹਮਣੇ ਰੱਖਦੀ ਹੈ। ਸ਼ਬਦਾਵਲੀ ਇਹੀ ਵਰਤੀ ਕਿ ਸਿੱਖਾਂ ਦਾ ਗੁਰੂ ਦੇ ਨਾਲ ਪਿਆਰ ਹੈ, ਸਿੱਖ ਗੁਰੂ ਦੀ ਪੂਜਾ ਕਰਨ ਵਾਸਤੇ ਗੁਰੂ ਦੇ ਕੋਲ ਆਉਂਦੇ ਨੇ। ਪਰ ਸਿੱਖਾਂ ਨੂੰ ਪਤਾ ਸਾਡਾ ਗੁਰੂ ਕੀ ਹੈ ਅਸਲ ਦੇ ਵਿੱਚ, ਤੇ ਗੁਰੂ ਦੀ ਜਿਹੜੀ ਪੂਜਾ ਕਰਨੀ ਹੈ ਉਹ ਅਸਲ ਦੇ ਵਿੱਚ ਕੀ ਹੈ। ਉਸ ਪੌੜੀ ਅੰਦਰ ਗੁਰੂ ਵਾਸਤੇ ਸ਼ਬਦ ਜਿਹੜਾ ਵਰਤਿਆ ਹੈ ਗੁਰਦੇਵ ਨੇ ਉਹ ਹੈ ਬੋਹਲ। ਬੋਹਲ ਆਮ ਪੇਂਡੂ ਪੰਜਾਬੀ ਭਾਸ਼ਾ ਦਾ ਸ਼ਬਦ ਹੈ, ਜਿਹੜੇ ਕਿਸਾਨੀ ਦੇ ਨਾਲ ਖੇਤੀਬਾੜੀ ਦੇ ਨਾਲ ਸੰਬੰਧ ਰੱਖਦੇ ਨੇ ਚੰਗੀ ਤਰ੍ਹਾਂ ਜਾਣਦੇ ਨੇ ਕਿ ਬੋਹਲ ਕਿਸ ਨੂੰ ਆਖਿਆ ਜਾਂਦਾ। ਜਿਸ ਵੇਲੇ ਫਸਲ ਨੂੰ ਗਾਹਿਆ ਜਾਂਦਾ ਸੀ ਉਹਦੇ ਕੋਲੋਂ ਫਸਲ ਦੇ ਵਿੱਚੋਂ ਤੂੜੀ ਆਦਿਕ ਸਾਰਾ ਕੁਝ ਜਿਸ ਵੇਲੇ ਵੱਖਰਾ ਕਰ ਦਿੱਤਾ ਜਾਂਦਾ ਸੀ, ਜਿਹੜਾ ਨਰੋਲ ਦਾਣਿਆਂ ਦਾ ਢੇਰ ਬਚਦਾ ਸੀ ਉਹਨੂੰ ਆਖਿਆ ਜਾਂਦਾ ਸੀ ਇਹ ਬੋਹਲ ਹੈ। ਫਸਲ ਦਾ ਢੇਰ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ, ਤੂੜੀ ਆਦਿਕ ਜਿਹਦੇ ਵਿੱਚੋਂ ਬਿਲਕੁਲ ਕੱਖ ਕੰਨਾ ਬਿਲਕੁਲ ਵੱਖਰਾ ਕਰ ਦਿੱਤਾ ਗਿਆ ਹੋਵੇ ਉਹਨੂੰ ਆਖਿਆ ਜਾਂਦਾ ਸੀ ਇਹ ਬੋਹਲ ਆ। ਗੁਰਦੇਵ ਕਹਿੰਦੇ ਨੇ ਸਤਿਗੁਰੂ ਜਿਹੜਾ ਹੈ ਇਹ ਰੱਬੀ ਗੁਣਾਂ ਦਾ ਢੇਰ ਹੈ, ਜਿਸ ਨੂੰ ਗੁਰਦੇਵ ਨੇ ਗੁਰੂ ਆਖਿਆ ਹੈ ਉਸ ਨੂੰ ਕਹਿੰਦੇ ਨੇ ਉਹ ਗੁਰੂ ਕੀ ਹੈ, ਉਹ ਬੋਹਲ ਹਰ ਨਾਮ ਕਾ। ਗੁਰੂ ਜਿਹੜਾ ਹੈ ਇਹ ਰੱਬੀ ਗੁਣਾਂ ਦਾ ਬੋਹਲ ਹੈ, ਰੱਬੀ ਗੁਣਾਂ ਦਾ ਢੇਰ ਹੈ, ਰੱਬੀ ਗੁਣਾਂ ਦਾ ਖਜ਼ਾਨਾ ਹੈ। ਤੇ ਜਿਹੜੇ ਸਿੱਖ ਗੁਰੂ ਦੀ ਪੂਜਾ ਕਰਨ ਵਾਸਤੇ ਆਉਂਦੇ ਨੇ ਉਹ ਪੂਜਾ ਕਿਸ ਤਰੀਕੇ ਦੇ ਨਾਲ ਕਰਦੇ ਨੇ, ਕਹਿਣ ਲੱਗੇ ਵਡਭਾਗੀ ਸਿੱਖ ਗੁਣ ਸਾਂਝ ਕਰਾਂ। ਜਿਹੜੇ ਸਿੱਖ ਘਰੋਂ ਆਏ ਨੇ ਗੁਰੂ ਦੀ ਪੂਜਾ ਕਰਨ ਵਾਸਤੇ, ਉਹ ਕਦੋਂ ਜਾਣਦੇ ਨੇ ਕਿ ਅਸੀਂ ਗੁਰੂ ਦੀ ਪੂਜਾ ਕਰਨ ਲਈ? ਕਹਿਣ ਲੱਗੇ ਜਦੋਂ ਸਤਿਗੁਰੂ ਬੋਹਿਲ ਦੇ ਨਾਲ ਆਣ ਕੇ ਗੁਣਾਂ ਦੀ ਸਾਂਝ ਪਿਆਲੀ ਪਾਉਂਦੇ ਨੇ। ਤੋ ਸਤਿਗੁਰੂ ਦੇ ਦਰ ਦੇ ਉੱਤੇ ਆਣ ਕੇ ਸਤਿਗੁਰੂ ਦੇ ਕੋਲੋਂ ਚੰਗਿਆਈਆਂ ਜੀਵਨ ਦੇ ਅੰਦਰ ਧਾਰਨ ਕਰਨ ਦੀ ਸਿੱਖਿਆ ਗ੍ਰਹਿਣ ਕਰਨੀ, ਚੰਗੇ ਗੁਣ ਸਤਿਗੁਰੂ ਦੇ ਦਰ ਦੇ ਉੱਤੇ ਆਣ ਕੇ ਆਪਣੇ ਜੀਵਨ ਦੇ ਅੰਦਰ ਅਪਣਾਉਣ ਦਾ ਉਪਰਾਲਾ ਕਰਨਾ, ਚੰਗੇ ਗੁਣਾਂ ਨੂੰ ਧਾਰਨ ਕਰਨ ਦੀ ਆਪਣੇ ਜੀਵਨ ਦੇ ਅੰਦਰ ਗੁਰੂ ਦੇ ਕੋਲੋਂ ਸੰਗਤ ਵਿੱਚ ਬੈਠ ਕੇ ਪ੍ਰੇਰਣਾ ਲੈਣੀ, ਇਹ ਹੈ ਸਿੱਖਾਂ ਦੁਆਰਾ ਗੁਰੂ ਦੀ ਕੀਤੀ ਜਾਣ ਵਾਲੀ ਪੂਜਾ। ਫਿਰ ਬੇਨਤੀ ਦੁਹਰਾਦਿਆਂ, ਪੂਜਾ ਦਾ ਸੰਕਲਪ ਜਿਹੜਾ ਸਿੱਖ ਧਰਮ ਦੇ ਵਿੱਚ ਹੈ ਅਨਮਤਾਂ ਦੇ ਨਾਲੋਂ ਬਿਲਕੁਲ ਵੱਖਰਾ ਹੈ, ਬਿਲਕੁਲ ਨਿਰਾਲਾ ਹੈ। ਅਣਮਤਾਂ ਦੇ ਅੰਦਰ ਤੇ ਪੂਜਾ ਉਤਨੀ ਦੇਰ ਤੱਕ ਹੋ ਨਹੀਂ ਸਕਦੀ ਜਿਤਨੀ ਦੇਰ ਤੱਕ ਪੂਜਾ ਦੀ ਜਿਹੜੀ ਲੋੜੀਂਦੀ ਸਮੱਗਰੀ ਹੈ ਉਹ ਇਕੱਤਰ ਨਾ ਕੀਤੀ ਜਾਏ, ਜਿਤਨੀ ਦੇਰ ਤੱਕ ਫੁੱਲ ਇਕੱਤਰ ਨਾ ਕੀਤੇ ਜਾਵਣ, ਜਿਤਨੀ ਦੇਰ ਤੱਕ ਤੋਹ ਇਕੱਤਰ ਨਾ ਕੀਤੀ ਜਾਏ, ਜਿਤਨੀ ਦੇਰ ਤੱਕ ਦੀਵੇ ਨਾ ਜਗਾਏ ਜਾਣ, ਉਤਨੀ ਦੇਰ ਤੱਕ ਪੂਜਾ ਨਹੀਂ ਹੋ ਸਕਦੀ। ਕੱਲ ਆਪਾਂ ਇੱਕ ਬਚਨ ਸਾਂਝਾ ਕੀਤਾ ਸੀ ਕਿ ਪਰਮਾਤਮਾ ਦੇ ਗੁਣਾਂ ਨੂੰ ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ ਗਾਉਣਾ। ਤੇ ਜਦੋਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਰੱਬ ਦੀ ਪੂਜਾ ਦੀ ਵੀ ਗੱਲ ਕੀਤੀ, ਉੱਥੇ ਵੀ ਗੁਰਦੇਵ ਨੇ ਇਹ ਤਿੰਨੇ ਗੱਲਾਂ ਜਿਹੜੀਆਂ ਨੇ ਉਹ ਇਕੱਠੀਆਂ ਕੀਤੀਆਂ ਨੇ। ਜਿਹੜਾ ਸ਼ਬਦ ਆਪਾਂ ਪੜ੍ਹਦੇ ਹਾਂ ਕਿ ਤੇਰਾ ਨਾਮ ਕਰੀ ਚੰਨੜਾ ਠੀਆ, ਜੇ ਮਨ ਉਰਸਾ ਹੋਏ ਕਰਨੀ ਕੁੰਗੂ ਜੇ ਰਲੈ, ਘੱਟ ਅੰਤਰ ਪੂਜਾ ਹੋਏ ਪੂਜਾ ਕੀਚੈ, ਨਾਮ ਧਿਆਈਐ ਬਿਨ ਨਾਮੈ ਪੂਜ ਨਾ ਹੋਏ। ਹੇ ਰੱਬ ਜੀ, ਤੁਹਾਡੀ ਪੂਜਾ ਹੋ ਹੀ ਨਹੀਂ ਸਕਦੀ, ਇੱਕੋ ਹੀ ਤਰੀਕਾ ਹੈ ਤੁਹਾਡੀ ਪੂਜਾ ਕਰਨ ਦਾ, ਜੇ ਤੁਹਾਡੇ ਨਾਮ ਨੂੰ, ਜੇ ਤੁਹਾਡੇ ਗੁਣਾਂ ਨੂੰ, ਜੇ ਤੁਹਾਡੀ ਸਿਫਤ ਸਲਾਹ ਨੂੰ, ਜੇ ਤੁਹਾਡੇ ਹੁਕਮ ਦੀ ਸੋਝੀ ਨੂੰ, ਉਹਨੂੰ ਮੈਂ ਚੰਦਨ ਬਣਾ ਲਵਾਂ। ਪੁਜਾਰੀ ਕੀ ਕਰਦਾ ਸੀ, ਚੰਦਨ ਨੂੰ ਪੱਥਰ ਦੇ ਉੱਤੇ ਰਗੜਦਾ ਸੀ। ਗੁਰਦੇਵ ਕਹਿਣ ਲੱਗੇ ਜੇ ਮਨ ਉਰਸਾ ਹੋਏ, ਉਹਨੂੰ ਮੈਂ ਆਪਣੇ ਮਨ ਦੀ ਸਿਲਾ ਦੇ ਉੱਤੇ ਰਗੜਾਂ। ਰੱਬੀ ਗੁਣਾਂ ਦੀ ਸੋਝੀ ਜਿਹੜੀ ਹੈ ਉਹ ਆਪਣੇ ਮੈਂ ਮਨ ਦੇ ਅੰਦਰ ਹਰ ਵੇਲੇ ਵਿਚਾਰਦਾ ਰਹਾਂ, ਰੱਬੀ ਗੁਣਾਂ ਨੂੰ ਹਰ ਵੇਲੇ ਆਪਣੇ ਚਿੱਤ ਦੇ ਅੰਦਰ ਚਿਤ ਵਧਾ ਰਹਾਂ, ਜੋ ਰੱਬੀ ਹੁਕਮ ਹੈ ਉਹਨੂੰ ਹਰ ਵੇਲੇ ਯਾਦ ਰੱਖਾਂ। ਤੇ ਕੇਵਲ ਯਾਦ ਰੱਖਣਾ ਕਾਫੀ ਨਹੀਂ, ਗੁਰਦੇਵ ਨੇ ਆਖਿਆ ਕਰਨੀ ਕੁੰਗੂ ਜੇ ਰਲੈ, ਘੱਟ ਅੰਤਰ ਪੂਜਾ ਹੋਏ, ਜੋ ਕੁਝ ਮੈਂ ਸਿੱਖਿਆ ਹੈ, ਜੋ ਕੁਝ ਮੈਂ ਜਾਣਿਆ ਹੈ, ਫਿਰ ਉਸ ਨੂੰ ਮੈਂ ਆਪਣੀ ਕਰਨੀ ਦੇ ਵਿੱਚ ਲੈ ਕੇ ਆਵਾਂ, ਉਸ ਨੂੰ ਮੈਂ ਆਪਣੇ ਅਮਲਾਂ ਦੇ ਵਿੱਚ ਲੈ ਕੇ ਆਵਾਂ, ਤੇ ਜੋ ਕੁਝ ਮੈਂ ਸਿੱਖਿਆ ਹੈ ਜਿਸ ਦਿਨ ਉਸ ਨੂੰ ਮੈਂ ਆਪਣੇ ਅਮਲਾਂ ਦੇ ਵਿੱਚ ਲੈ ਕੇ ਆਉਂਦਾ। ਗੁਰਦੇਵ ਕਹਿਣ ਲੱਗੇ ਫਿਰ ਤੇ ਘੱਟ ਅੰਤਰ ਪੂਜਾ ਹੋਏ, ਫਿਰ ਪਰਮਾਤਮਾ ਦੀ ਪੂਜਾ ਜਿਹੜੀ ਹੈ ਉਹ ਮੇਰੇ ਅੰਦਰ ਹੀ ਸ਼ੁਰੂ ਹੋ ਜਾਏਗੀ। ਰੱਬ ਦੀ ਪੂਜਾ ਕਰਨ ਵਾਸਤੇ ਜਾਂ ਇੰਜ ਆਖੀਏ ਗੁਰੂ ਦੀ ਪੂਜਾ ਕਰਨ ਵਾਸਤੇ ਕਿਸੇ ਵੀ ਬਾਹਰ ਦੀ ਸਮੱਗਰੀ ਦੀ ਜ਼ਰੂਰਤ ਨਹੀਂ ਹੈ, ਔਰ ਨਾ ਹੀ ਬਾਹਰ ਦੀ ਕਿਸੇ ਪ੍ਰਕਾਰ ਦੀ ਸਮੱਗਰੀ ਦੇ ਨਾਲ ਗੁਰੂ ਦੀ, ਪਰਮਾਤਮਾ ਦੀ ਪੂਜਾ ਹੋ ਸਕਦੀ ਹੈ। ਖਾਸ ਕਰਕੇ ਸਿੱਖ ਧਰਮ ਦੇ ਅੰਦਰ ਤੇ ਰੱਬੀ ਗੁਣਾਂ ਨੂੰ ਜੀਵਨ ਦੇ ਅੰਦਰ ਗ੍ਰਹਿਣ ਕਰਨਾ ਤੇ ਉਹਨਾਂ ਗੁਣਾਂ ਨੂੰ ਫਿਰ ਜੀਵਨ ਦੇ ਅੰਦਰ ਜਿਉਣਾ, ਇਹੀ ਪੂਜਾ ਹੈ। ਜੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸ਼ਬਦ ਦੇ ਨਾਲ ਇਸ ਸਿੱਖ ਦੇ ਮਨ ਦੀ ਸਾਂਝ ਪੈ ਜਾਏ। ਸ਼ਬਦ ਕੀ ਹੈ? ਕਹਿਣ ਲੱਗੇ ਜਿਹਦੇ ਵਿੱਚ ਰੱਬੀ ਗੁਣਾਂ ਦੇ ਹੀਰੇ ਜੜੇ ਹੋਏ ਨੇ, ਰੱਬੀ ਸਿਫਤਾਂ ਦੇ ਹੀਰੇ ਜੜੇ ਹੋਏ ਨੇ, ਮਨ ਉਹਦੇ ਨਾਲ ਜੁੜ ਜਾਏ, ਗੁਰਦੇਵ ਕਹਿੰਦੇ ਨੇ ਜੀਵਨ ਦੇ ਅੰਦਰ ਆਨੰਦ ਮਿਲੇਗਾ। ਇਹ ਆ ਸਾਡੀ ਗੁਰੂ ਦੇ ਸ਼ਬਦ ਦੇ ਨਾਲ ਜਿਹੜੀ ਵਾਸਤਵ ਦੇ ਵਿੱਚ ਸਾਡੀ ਸਾਂਝ ਬਣਨੀ ਸੀ, ਗੁਰੂ ਦੇ ਨਾਲ ਸਾਡੀ ਗਿਆਨ ਦੀ ਸਾਂਝ ਬਣਨੀ ਸੀ। ਬਾਕੀ ਅਸੀਂ ਜੋ ਕੁਝ ਵੀ ਕਰਦੇ ਹਾਂ ਉਹ ਪ੍ਰਤੀਕ ਨੇ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਚੀ ਜਗ੍ਹਾ ਦੇ ਉੱਤੇ ਪ੍ਰਕਾਸ਼ ਕਰਦੇ ਹਾਂ, ਇੱਕ ਪ੍ਰਤੀਕ ਆ ਕਿ ਸਾਡੇ ਵਾਸਤੇ ਗਿਆਨ ਜਿਹੜਾ ਹੈ, ਅਕਲ ਜਿਹੜੀ ਹੈ, ਸਮਝ ਜਿਹੜੀ ਹੈ, ਉਹ ਸਭ ਤੋਂ ਉੱਚੀ ਥਾਂ ਦੇ ਉੱਤੇ ਹੋਣੀ ਚਾਹੀਦੀ। ਸਾਡੇ ਸਰੀਰ ਦਾ ਉੱਚਾ ਥਾਂ ਕਿਹੜਾ ਹੈ? ਸਾਡਾ ਦਿਮਾਗ ਆ, ਸਾਡੀ ਸੁਰਤ ਆ, ਸਾਡਾ ਸੋਚ ਮੰਡਲ ਆ। ਤੇ ਜੇ ਬਾਹਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਭ ਤੋਂ ਉੱਚੀ ਥਾਂ ਦੇ ਉੱਤੇ ਕਰਦੇ ਹਾਂ, ਸ਼ਬਦ ਸਭ ਤੋਂ ਉੱਚੀ ਜਗ੍ਹਾ ਦੇ ਉੱਤੇ ਅਸੀਂ ਪ੍ਰਕਾਸ਼ ਕਰਦੇ ਹਾਂ ਅਤੇ ਜ਼ਰੂਰੀ ਹੈ ਸਾਡੇ ਸਰੀਰ ਦੀ ਜਿਹੜੀ ਸਭ ਤੋਂ ਉੱਚੀ ਥਾਂ ਹੈ, ਸਾਡੀ ਸੁਰਤ ਜਿਹੜੀ ਹੈ, ਸਾਡਾ ਦਿਮਾਗ ਜਿਹੜਾ ਹੈ, ਉਸ ਦਿਮਾਗ ਦੇ ਵਿੱਚ ਵੀ ਸ਼ਬਦ ਹੋਵੇ, ਉਸ ਦਿਮਾਗ ਦੇ ਵਿੱਚ ਵੀ ਗਿਆਨ ਹੋਵੇ, ਸਾਡੀ ਸੋਚ ਮੰਡਲ ਦੇ ਵਿੱਚ ਵੀ ਗੁਰੂ ਦੀਆਂ ਸਿੱਖਿਆਵਾਂ ਹੋਣ। ਬਾਬੇ ਕਬੀਰ ਨੇ ਇੱਕ ਬਚਨ ਵਰਤਿਆ ਸੀ, ਉਹਨਾਂ ਨੇ ਇੱਕ ਬੜਾ ਸੋਹਣਾ ਦ੍ਰਿਸ਼ਟਾਂਤ ਦਿੱਤਾ, ਕਹਿਣ ਲੱਗੇ ਕੋਠੜੇ ਮੈਂ ਕੋਠੜੀ। ਸਰੀਰ ਕੀ ਹੈ? ਕਹਿਣ ਲੱਗੇ ਇੱਕ ਬੜਾ ਸੋਹਣਾ ਕੋਠਾ ਹੈ, ਇਸ ਕੋਠੇ ਦੇ ਅੰਦਰ ਇੱਕ ਹੋਰ ਛੋਟੀ ਜਿਹੀ ਕੋਠੜੀ ਹੈ। ਕਿਹੜੀ? ਆ ਸਾਡਾ ਦਿਮਾਗ ਆ, ਸਾਡਾ ਸੋਚ ਮੰਡਲ ਆ, ਜਿੱਥੇ ਅਸੀਂ ਸੋਚਦੇ ਹਾਂ। ਪਰ ਕਹਿਣ ਲੱਗੇ ਪਰਮ ਕੋਠੀ ਵਿਚਾਰ, ਪਰਮ ਕੋਠੀ, ਪਰਮ ਪਰਮ ਸ਼ਬਦ ਅਸੀਂ ਕਈ ਵਾਰੀ ਵਰਤਦੇ, ਆਪਣੇ ਬੱਚਿਆਂ ਦੇ ਨਾਮ ਰੱਖ ਲੈਂਦੇ ਹਾਂ ਪਰਮ ਦੇ। ਪਰਮ ਦਾ ਅਰਥ ਹੁੰਦਾ ਜਿਹੜਾ ਸਭ ਤੋਂ ਵਧੀਆ ਹੋਵੇ, ਜਿਹੜਾ ਸਭ ਤੋਂ ਖੂਬਸੂਰਤ ਹੋਵੇ, ਜਿਹੜਾ ਸਭ ਤੋਂ ਉੱਤਮ ਹੋਵੇ। ਕਹਿਣ ਲੱਗੇ ਸਰੀਰ ਕੋਠੜੇ ਦੇ ਵਿੱਚ ਇੱਕ ਛੋਟੀ ਜਿਹੀ ਕੋਠੜੀ ਹੈ, ਮਨੁੱਖ ਦਾ ਦਿਮਾਗ, ਜਿਸ ਨੂੰ ਕੋਈ ਦਸਵਾਂ ਦੁਆਰ ਕਹਿੰਦਾ ਹੈ। ਪਰ ਬਾਬਾ ਕਬੀਰ ਕਹਿਣ ਲੱਗੇ ਮੈਂ ਦੇਖਦਾ ਹਾਂ ਇਹ ਕੋਠੀ ਵਧੀਆ ਨਹੀਂ ਲੋਕਾਂ ਦੀ, ਇਹ ਕੋਠੀ ਗੰਦੀ ਹੋਈ ਹੋਈ ਹੈ, ਮੈਲੀ ਹੋਈ ਹੋਈ ਹੈ। ਮੈਂ ਚਾਹੁੰਦਾ ਇਸ ਸਰੀਰ ਕੋਠੇ ਦੇ ਅੰਦਰ ਇਹ ਜਿਹੜੀ ਛੋਟੀ ਜਿਹੀ ਕੋਠੜੀ ਹੈ, ਪਰਮ ਕੋਠੀ ਬਣ ਜਾਏ, ਇਹ ਸਭ ਤੋਂ ਖੂਬਸੂਰਤ ਹੋਵੇ, ਵਧੀਆ ਹੋਵੇ। ਕਿਵੇਂ ਹੋਵੇਗੀ? ਕਹਿਣ ਲੱਗੇ ਪਰਮ ਕੋਠੀ ਵਿਚਾਰ, ਜਿਹਦੇ ਵਿੱਚ ਚੰਗੀਆਂ ਵਿਚਾਰਾਂ ਟਿਕ ਜਾਣ, ਜਿਹਦੇ ਵਿੱਚ ਰੱਬੀ ਹੁਕਮ ਦੀ ਵਿਚਾਰ ਟਿਕ ਜਾਏ, ਜੇ ਇਹਦੇ ਵਿੱਚ ਪਰਮਾਤਮਾ ਦੀ ਰਜ਼ਾ ਦੀ ਵਿਚਾਰ ਟਿਕ ਜਾਏ। ਬਾਬਾ ਕਬੀਰ ਕਹਿਣ ਲੱਗੇ ਇਹ ਸਰੀਰ ਕੋਠੜੇ ਦੇ ਅੰਦਰ ਜਿਹੜੀ ਛੋਟੀ ਜਿਹੀ ਕੋਠੜੀ ਹੈ, ਕੋਠੜੀ ਬੜੀ ਵਧੀਆ ਬਣ ਜਾਏਗੀ। ਕਹਿੰਦੇ ਨੇ ਮੈਂ ਗੁਰੂ ਦੇ ਕੋਲੋਂ ਵਿਚਾਰ ਮੰਗਦਾ ਹਾਂ, ਚੰਗੀਆਂ ਸਿੱਖਿਆਵਾਂ ਮੰਗਦਾ ਹਾਂ। ਗੁਰਦੀਨੀ ਵਸਤ ਕਬੀਰ ਕੋ ਲੇਵੋ ਵਸਤ ਸਮਾਰ, ਕਹਿਣ ਲੱਗੇ ਮੈਨੂੰ ਗਿਆਨ ਦੀ ਵਸਤੂ ਮਿਲੀ। ਆਖਿਆ ਇਸ ਗਿਆਨ ਦੀ ਵਸਤੂ ਨੂੰ ਇਸ ਕੋਠੀ ਦੇ ਵਿੱਚ ਸਾਂਭ ਕੇ ਰੱਖ। ਗਿਆਨ ਜਿਹੜਾ ਹੈ ਇਹ ਇਸ ਕੋਠੜੀ ਦੇ ਅੰਦਰ ਟਿਕੇਗਾ, ਸਰੀਰ ਕੋਠੇ ਦੇ ਅੰਦਰ ਜਿਹੜੀ ਇਹ ਇੱਕ ਛੋਟੀ ਕੋਠੜੀ ਹੈ। ਜੇ ਸ਼ਬਦ ਨੇ ਅਸਲ ਕਿਸੇ ਜਗ੍ਹਾ ਦੇ ਉੱਤੇ ਟਿਕਣਾ ਹੈ, ਜੇ ਗੁਰੂ ਦੇ ਗਿਆਨ ਨੇ ਕਿਸੇ ਜਗ੍ਹਾ ਦੇ ਉੱਤੇ ਟਿਕਣਾ ਹੈ, ਤੇ ਉਹ ਕਿਸੇ ਰੁਮਾਲਿਆਂ ਦੇ ਵਿੱਚ ਨਹੀਂ ਟਿਕਣਾ, ਕਿਸੇ ਕਮਰੇ ਦੇ ਵਿੱਚ ਨਹੀਂ ਟਿਕਣਾ। ਅਸਲ ਦੇ ਵਿੱਚ ਸ਼ਬਦ ਦਾ ਨਿਵਾਸ ਜਿਹੜਾ ਹੋਣਾ ਹੈ, ਉਹ ਸਿੱਖ ਦੀ ਸੁਰਤ ਦੇ ਵਿੱਚ ਹੀ ਹੋਣਾ ਹੈ। ਕਹਿਣ ਲੱਗੇ ਕਬੀਰ ਦੀਨੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ, ਅੰਮ੍ਰਿਤ ਰਸ ਜਿਨ ਪਾਇਆ ਥਿਰ ਤਾਂਕਾ ਸੁਹਾਗ। ਕਬੀਰ ਨੇ ਉਹ ਵਸਤੂ ਆਪਣੀ ਇਸ ਕੋਠੜੀ ਦੇ ਵਿੱਚ ਸਾਂਭ ਕੇ ਰੱਖੀ, ਗਿਆਨ ਦੀ ਆਪਣੀ ਕੋਠੜੀ ਦੇ ਵਿੱਚ ਸਾਂਭਣ ਦਾ ਭਾਵ ਇਹ ਨਹੀਂ ਕਿ ਮੈਂ ਕਿਸੇ ਹੋਰ ਦੇ ਨਾਲ ਉਹਦੀ ਸਾਂਝ ਨਹੀਂ ਕਰਨੀ। ਕਹਿਣ ਲੱਗੇ ਮੈਂ ਸੰਸਾਰ ਦੇ ਲੋਕਾਂ ਨੂੰ ਵੀ ਵੰਡੀ, ਪਰ ਕੋਈ ਕਿਸੇ ਭਾਗਾਂ ਵਾਲੇ ਨੇ ਕਹਿਣ ਲੱਗੇ ਉਹ ਵਸਤੂ ਮੇਰੇ ਕੋਲੋਂ ਲਈ, ਮੈਂ ਨਹੀਂ ਕਿਸੇ ਨੂੰ ਦੇ ਸਕਿਆ। ਕਹਿਣ ਲੱਗੇ ਕਿਸੇ ਨੇ ਜਿਹੜਾ ਲੈਣ ਦਾ ਚਾਹਵਾਨ ਸੀ ਉਹਨੇ ਮੇਰੇ ਕੋਲੋਂ ਲੈ ਲਈ। ਜਿਸ ਨੂੰ ਪਾਵਨ ਬਾਣੀ ਨੇ ਇਸ ਤਰੀਕੇ ਦੇ ਨਾਲ ਬਿਆਨ ਕੀਤਾ ਕਿ ਜਿਵੇਂ ਜਿਵੇਂ ਇਹ ਗਿਆਨ ਦੀ ਵਸਤੂ ਤੇਰੀ ਸੁਰਤ ਦੇ ਵਿੱਚ ਆਏਗੀ, ਜੇ ਉਸ ਗਿਆਨ ਨੂੰ ਤੂੰ ਵਰਤੇਗਾ ਵੰਡੇਗਾ, ਉਹ ਵਰਤਣ ਤੇ ਵੰਡਣ ਦੇ ਨਾਲ ਘਟੇਗਾ ਨਹੀਂ, ਹੋਰ ਜ਼ਿਆਦਾ ਵਧੇਗਾ। ਜੋ ਬਾਰ ਬਾਰ ਗੁਰਦੇਵ ਨੇ ਸ਼ਬਦ ਵਰਤਦੇ ਨੇ ਵੀ ਖਾਵੈ ਖਰਚੈ ਰਲ ਮਿਲ ਪਾਈ ਤੋਟ ਨਾ ਆਵੈ ਵੱਧ ਦੋ, ਜੋ ਕੁਝ ਵੀ ਗੁਰੂ ਦੀ ਪਾਵਨ ਬਾਣੀ ਦੇ ਵਿੱਚੋਂ ਤੈਨੂੰ ਸੇਧ ਮਿਲੀ ਹੈ, ਜੋ ਸਿੱਖਿਆ ਮਿਲੀ ਹੈ, ਕਦੇ ਸੰਕੋਚ ਨਾ ਕਰੀ ਦੂਸਰਿਆਂ ਦੇ ਨਾਲ ਵੰਡਣ ਤੇ ਕਿ ਦੂਸਰਿਆਂ ਨੂੰ ਦੱਸਦਿਆਂ ਕਿ ਸ਼ਾਇਦ ਮੇਰੇ ਕੋਲੋਂ ਘੱਟ ਜਾਏਗਾ। ਨਹੀਂ, ਜਦੋਂ ਮਨੁੱਖ ਇਹ ਸੋਚਦਾ ਵੀ ਦੂਸਰਿਆਂ ਨੂੰ ਦੇਣ ਦੇ ਨਾਲ ਮੇਰੇ ਕੋਲੋਂ ਘੱਟ ਜਾਏਗਾ, ਅਸਲੀਅਤ ਇਹ ਹੁੰਦੀ ਹੈ ਉਸ ਵੇਲੇ ਉਸ ਮਨੁੱਖ ਨੇ ਆਪਣੇ ਜੀਵਨ ਦੇ ਅੰਦਰ ਕਮਾਇਆ ਨਹੀਂ ਹੁੰਦਾ, ਉਹ ਗਿਆਨ ਉਹਦੇ ਆਪਣੇ ਜੀਵਨ ਦਾ ਹਿੱਸਾ ਨਹੀਂ ਬਣਿਆ ਹੁੰਦਾ। ਉਹ ਗਿਆਨ ਕੇਵਲ ਉਸਦੇ ਕੋਲ ਉਦਾਰਾ ਹੈ, ਕੇਵਲ ਤੇ ਕੇਵਲ ਉਸ ਮਨੁੱਖ ਦੇ ਦਿਮਾਗ ਦਾ ਬੋਝ ਹੈ, ਕੇਵਲ ਤੇ ਕੇਵਲ ਉਸ ਮਨੁੱਖ ਦੇ ਦਿਮਾਗ ਦਾ ਭਾਰ ਹੈ, ਜਿਸ ਦੀ ਬਦੌਲਤ ਉਹ ਹੋਰਨਾਂ ਨੂੰ ਨੀਵਾਂ ਦਿਖਾਉਣਾ ਚਾਹੁੰਦਾ ਹੈ। ਬਾਬਾ ਕਬੀਰ ਕਹਿੰਦੇ ਨੇ ਫਿਰ ਬਚਨ ਦੁਹਰਾਦਿਆਂ, ਕਹਿਣ ਲੱਗੇ ਸਰੀਰ ਜਿਹੜਾ ਹੈ ਇੱਕ ਕੋਠਾ ਹੈ, ਇਹਦੇ ਵਿੱਚ ਸਾਡਾ ਦਿਮਾਗ ਜਿਹੜਾ ਹੈ ਇੱਕ ਕੋਠੜੀ ਦੀ ਨਿਆਈ ਹੈ। ਪਰ ਬਾਬਾ ਕਬੀਰ ਚਾਹੁੰਦੇ ਨੇ ਮਨੁੱਖ ਦੀ ਇਹ ਕੋਠੜੀ ਜਿਹੜੀ ਹੈ ਪਰਮ ਕੋਠੀ ਬਣ ਜਾਏ, ਵਧੀਆ ਕੋਠੀ ਬਣ ਜਾਏ, ਬਣੇਗੀ ਤਾਂ ਕਹਿਣ ਲੱਗੇ ਜੇ ਇਸ ਕੋਠੀ ਦੇ ਵਿੱਚ ਗੁਰੂ ਦੀਆਂ ਵਧੀਆ ਵਿਚਾਰਾਂ ਟਿਕ ਜਾਣਗੀਆਂ। ਉਸੇ ਨੂੰ ਬਦਲਵੇਂ ਸ਼ਬਦਾਂ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਓ। ਸ਼ਬਦ ਰਤਨ ਹੈ, ਇੱਕ ਅਮੋਲਕ ਦਾਤ ਹੈ, ਇਹਦੇ ਵਿੱਚ ਰੱਬੀ ਗੁਣਾਂ ਦੇ ਹੀਰੇ ਜਿਹੜੇ ਨੇ ਉਹ ਜੜੇ ਹੋਏ ਨੇ, ਤੇ ਇਹ ਸ਼ਬਦ ਜਿਸ ਮਨੁੱਖ ਦੇ ਮਨ ਦੇ ਨਾਲ ਜੁੜ ਜਾਂਦਾ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਸ ਮਨੁੱਖ ਦੀ ਪਰਮਾਤਮਾ ਦੇ ਵਿੱਚ ਲੀਨਤਾ ਹੁੰਦੀ ਹੈ। ਫਿਰ ਦੁਹਰਾਉਂਦੇ ਹਾਂ, ਸਾਡੇ ਘਰ ਦੇ ਅੰਦਰ ਗੁਰੂ ਦੀ ਪੂਜਾ, ਗੁਰੂ ਦਾ ਗਿਆਨ ਲੈਣਾ ਹੈ। ਗਿਆਨ ਲੈਣਾ ਹੀ ਨਹੀਂ, ਉਸ ਗਿਆਨ ਨੂੰ ਆਪਣੇ ਜੀਵਨ ਦੇ ਅੰਦਰ ਕਮਾਉਣਾ ਹੈ। ਜਿਹੜੀ ਪੂਜਾ ਸਿੱਖ ਜਿਹੜੀ ਹੈ ਹਰ ਵੇਲੇ ਕਰ ਸਕਦਾ ਹੈ, ਹਰ ਰੋਜ਼ ਕਰ ਸਕਦਾ, ਧਾਰਮਿਕ ਅਸਥਾਨ ਦੇ ਅੰਦਰ ਜਿਹੜੀ ਅਸੀਂ ਸਮੱਗਰੀ ਲਿਆ ਕੇ ਪੂਜਾ ਕਰਦੇ। ਦੇਖੋ, ਮੈਂ ਇੱਕ ਬੇਨਤੀ ਆਪ ਜੀ ਦੇ ਨਾਲ ਸਾਂਝੀ ਹੋਰ ਕਰਦੇ ਹਾਂ। ਪਤਾ ਨਹੀਂ ਉਹਦੇ ਵਾਸਤੇ ਸਹੀ ਸ਼ਬਦਾਵਲੀ ਮੈਂ ਵਰਤ ਸਕਾਂ ਜਾਂ ਨਾ ਵਰਤ ਸਕਾਂ। ਜੇਕਰ ਅਸੀਂ ਕੇਵਲ ਇਹ ਆਖੀਏ ਕਿ ਜਿਸ ਤਰੀਕੇ ਦੇ ਨਾਲ ਮੰਦਰਾਂ ਦੇ ਵਿੱਚ, ਹੋਰਨਾਂ ਧਾਰਮਿਕ ਅਸਥਾਨਾਂ ਦੇ ਵਿੱਚ ਮੂਰਤੀਆਂ ਦੀ ਪੂਜਾ ਕੀਤੀ ਜਾਂਦੀ ਹੈ, ਤੇ ਮੂਰਤੀਆਂ ਦੀ ਪੂਜਾ ਕਰਨ ਵਾਸਤੇ ਕਈ ਤਰ੍ਹਾਂ ਦੀ ਸਮੱਗਰੀ ਜਿਹੜੀ ਹੈ ਉਹ ਲਿਆਂਦੀ ਜਾਂਦੀ ਹੈ, ਇਸੇ ਤਰੀਕੇ ਦੇ ਨਾਲ ਹੀ ਸਮੱਗਰੀ ਲਿਆ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰ ਸਕਦੇ ਹਾਂ। ਇਹਦੇ ਵਾਸਤੇ ਤੇ ਇੱਕ ਨਹੀਂ, ਤੁਸੀਂ ਬਾਣੀ ਸਾਰੇ ਪੜ੍ਹਨ ਸੁਣਨ ਵਾਲੇ ਹੋ, ਗੁਰਬਾਣੀ ਦੇ ਅੰਦਰ ਅਨੇਕਾਂ ਐਸੇ ਪ੍ਰਮਾਣ ਨੇ ਜਿੱਥੇ ਗੁਰਦੇਵ ਨੇ ਇਸ ਗੱਲ ਦਾ ਖੰਡਨ ਕਰ ਦਿੱਤਾ ਹੈ ਕਿ ਸੰਸਾਰ ਦੇ ਅੰਦਰ ਕੋਈ ਸ਼ੈ ਜਿਹੜੀ ਹੈ ਉਹ ਸੁੱਚੀ ਹੈ ਨਹੀਂ, ਜਿਹਦੇ ਨਾਲ ਪਰਮਾਤਮਾ ਦੀ ਪੂਜਾ ਕੀਤੀ ਜਾ ਸਕਦੀ ਹੋਵੇ। ਝੂਠੀਆਂ ਵਸਤੂਆਂ ਦੇ ਨਾਲ ਤੁਸੀਂ ਗੁਰੂ ਦੀ ਪੂਜਾ ਕਿਵੇਂ ਕਰੋਗੇ? ਫਿਰ ਜਿਹੜਾ ਇੱਕ ਸਵਾਲ ਸਾਡੇ ਮਨ ਦੇ ਅੰਦਰ ਆਉਂਦਾ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਉੱਚੀ ਜਗ੍ਹਾ ਦੇ ਉੱਤੇ ਸਤਿਕਾਰ ਕਰਦੇ ਹਾਂ, ਪ੍ਰਕਾਸ਼ ਕਰਦੇ ਹਾਂ, ਉੱਪਰ ਅਸੀਂ ਚੰਦੋਆ ਲਗਾਉਂਦੇ ਹਾਂ, ਸਤਿਗੁਰਾਂ ਦੇ ਪਾਵਨ ਪਵਿੱਤਰ ਸਰੂਪ ਦੇ ਉੱਤੇ ਅਸੀਂ ਚੌਰ ਸਾਹਿਬ ਕਰਦੇ ਹਾਂ, ਇਹ ਜੋ ਕੁਝ ਵੀ ਅਸੀਂ ਕਰਦੇ ਹਾਂ ਇਹ ਪੂਜਾ ਵਾਸਤੇ ਨਹੀਂ ਹੈ, ਇਹ ਪੂਜਾ ਦਾ ਸੰਕਲਪ ਨਹੀਂ ਹੈ। ਫਿਰ ਬੇਨਤੀ ਦੁਹਰਾਉਂਦੇ ਹਾਂ, ਥੋੜਾ ਸਮਝਣ ਦਾ ਯਤਨ ਕਰਨਾ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਕੁਝ ਵੀ ਸਤਿਕਾਰ ਕਰਦੇ ਹਾਂ ਇਹ ਪੂਜਾ ਨਹੀਂ ਹੈ। ਉੱਚੀ ਜਗ੍ਹਾ ਦੇ ਉੱਤੇ ਪ੍ਰਕਾਸ਼ ਕਰਨਾ, ਉੱਪਰ ਚੰਦੂਆ ਸਾਹਿਬ ਲਗਾਉਣਾ, ਚੌਰ ਸਾਹਿਬ ਕਰਨਾ, ਇਹ ਪੂਜਾ। ਮੈਂ ਥਾਈਲੈਂਡ ਸੀ ਪਿਛਲੇ ਦਿਨ, ਥਾਈਲੈਂਡ ਆਪ ਜਾਣਦੇ ਹੋਵੋਗੇ ਸ਼ਾਇਦ, ਬਹੁਤ ਵੱਡੀ ਜਿਹੜੀ ਹੈ ਫੁੱਲਾਂ ਦੀ ਮਾਰਕੀਟ ਹੈ ਵਰਲਡ ਦੀ, ਜਿਹੜੀ ਹੈ ਸ਼ਾਇਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਦੁਕਾਨਾਂ ਹੋਣ। ਰਾਤ ਨੂੰ ਤੁਸੀਂ ਜੇ ਕਿਧਰੇ ਲੰਘੋਗੇ ਉੱਥੇ, ਤੇ ਆਲੇ ਦੁਆਲੇ ਇੰਜ ਜਪਦਾ ਕਿ ਜਿਵੇਂ ਸਾਰੇ ਸੰਸਾਰ ਦੇ ਫੁੱਲ ਜਿਹੜੇ ਨੇ ਇੱਥੇ ਆਣ ਕੇ ਇਕੱਤਰ ਕੀਤੇ ਹੋਏ ਨੇ। ਔਰ ਧਾਰਮਿਕ ਅਸਥਾਨਾਂ ਦੇ ਉੱਤੇ ਲੋਕ ਫੁੱਲ ਲੈ ਕੇ ਜਾਂਦੇ ਨੇ, ਮੈਂ ਉੱਥੇ ਵੀ ਬੇਨਤੀ ਕਰਕੇ ਆਇਆ ਸੀ, ਗੁਰਦੁਆਰੇ ਦੇ ਅੰਦਰ ਵੀ ਅਸੀਂ ਜਿਹੜੇ ਫੁੱਲ ਲੈ ਕੇ ਆਉਂਦੇ ਹਾਂ ਇਹ ਫੁੱਲ ਜਿਹੜੇ ਨੇ ਇਹ ਪੂਜਾ ਦਾ ਸਾਧਨ ਨਹੀਂ ਹਨ, ਸ਼ਿੰਗਾਰ ਦਾ ਸਾਧਨ ਹੋ ਸਕਦੇ ਨੇ, ਸੋਹਣੇ ਲੱਗਦੇ ਨੇ ਉਹ ਗੱਲ ਵੱਖਰੀ ਹੈ। ਪਰ ਜੇ ਅਸੀਂ ਆਖੀਏ ਕਿ ਇਸ ਤਰੀਕੇ ਦੇ ਨਾਲ ਫੁੱਲਾਂ ਦੇ ਨਾਲ ਗੁਰੂ ਦੀ ਪੂਜਾ ਹੋ ਸਕਦੀ ਹੈ, ਉਸ ਦੇ ਨਾਲ ਗੁਰਮਤ ਸਹਿਮਤ ਨਹੀਂ ਹੈ। ਜੋ ਸਤਿਗੁਰਾਂ ਦਾ ਉੱਚੀ ਜਗ੍ਹਾ ਦੇ ਉੱਤੇ ਪ੍ਰਕਾਸ਼ ਕਰਨਾ, ਚੰਦੋਆ ਲਗਾਉਣਾ, ਚੌਰ ਸਾਹਿਬ ਉੱਪਰ ਦੀ ਕਰਨਾ, ਇਹ ਬਾਦਸ਼ਾਹੀ ਚਿੰਨ੍ਹ ਨੇ। ਅਸੀਂ ਇਹ ਗੱਲ ਸੰਸਾਰ ਦੇ ਲੋਕਾਂ ਨੂੰ ਦੱਸਦੇ ਪਏ ਹਾਂ, ਸਾਡੇ ਵਾਸਤੇ ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਸ਼ਹਿਨਸ਼ਾਹ ਨੇ, ਅਸੀਂ ਗਿਆਨ ਨੂੰ ਆਪਣਾ ਸ਼ਹਿਨਸ਼ਾਹ ਮੰਨਦੇ ਪਏ ਹਾਂ। ਇਹ ਬਾਦਸ਼ਾਹੀ ਚਿੰਨ੍ਹ ਨੇ, ਇਹ ਪੂਜਾ ਦੇ ਚਿੰਨ੍ਹ ਨਹੀਂ। ਜੇ ਪੂਜਾ ਦੇ ਚਿੰਨ੍ਹ ਹੋਣ ਤੇ ਫਿਰ ਸਾਡੇ ਉੱਤੇ ਸਵਾਲ ਹੋਰ ਬੜੇ ਖੜੇ ਹੋ ਜਾਣਗੇ, ਔਰ ਸ਼ਾਇਦ ਅਸੀਂ ਉਹਨਾਂ ਸਵਾਲਾਂ ਦਾ ਜਵਾਬ ਨਹੀਂ ਦੇ ਸਕਾਂਗੇ। ਜੇ ਅਸੀਂ ਮੰਨੀਏ ਕਿ ਇਸ ਤਰੀਕੇ ਦੇ ਨਾਲ ਅਸੀਂ ਪੂਜਾ ਕਰਾਂਗੇ, ਤੇ ਫਿਰ ਇੱਕ ਥੋੜਾ ਜਿਹਾ ਆਪਣੇ ਖਿਆਲ ਵਿੱਚ ਲੈ ਕੇ ਆਉਣਾ, ਅਸੀਂ ਜਦੋਂ ਇਹ ਆਖਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਦੀਵੇ ਜਗਾ ਕੇ ਆਰਤੀ ਕਰਨੀ ਜਿਹੜੀ ਹੈ ਮਨਮਤ ਆ, ਅਸੀਂ ਸਾਰੇ ਕਹਿੰਦੇ ਹਾਂ, ਭਾਵੇਂ ਕਿ ਸਾਡੇ ਕੁਝ ਧਾਰਮਿਕ ਅਸਥਾਨਾਂ ਦੇ ਉੱਤੇ, ਕੁਝ ਤਖਤਾਂ ਦੇ ਉੱਤੇ ਇਹ ਸਾਰਾ ਅਡੰਬਰ ਜਿਹੜਾ ਹੈ ਹੋ ਵੀ ਰਹੇ ਹੈ, ਪਰ ਅਸੀਂ ਇਹ ਗੱਲ ਆਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਦੀਵੇ ਜਗਾ ਕੇ ਜਿਹੜੀ ਆਰਤੀ ਕਰਨੀ ਹੈ, ਥਾਲ ਘੁਮਾ ਕੇ ਜਿਹੜੀ ਆਰਤੀ ਕਰਨੀ ਹੈ, ਉਹ ਮਨਮਤਿਆ। ਕੋਈ ਸਾਡੇ ਤੇ ਪੁੱਛੇ ਵੀ ਕਿਉਂ ਮਨਮਤਿਆ, ਇਹ ਕੀ ਜਵਾਬ ਦੇਵਾਂਗੇ ਅਸੀਂ? ਕਿ ਮੰਦਰ ਦੇ ਵਿੱਚ ਉਹ ਮੂਰਤੀ ਨੂੰ ਭਗਵਾਨ ਮੰਨਦੇ ਨੇ, ਇਸ ਵਾਸਤੇ ਮੂਰਤੀ ਦੀ ਆਰਤੀ ਕਰਦੇ ਨੇ, ਉਹਦੇ ਅੱਗੇ ਦੀਵੇ ਜਗਾਉਂਦੇ ਨੇ, ਥਾਲ ਘੁਮਾਉਂਦੇ ਨੇ। ਅਸੀਂ ਕਹਿੰਦੇ ਹਾਂ ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਇਹ ਰੱਬ ਹੈ, ਫਿਰ ਇਹਦੇ ਅੱਗੇ ਦੀਵੇ ਜਗਾ ਕੇ ਆਰਤੀ ਕਰਨੀ ਕਿਉਂ ਮਨਮਤ ਹੈ? ਤੇ ਜਦੋਂ ਇਹ ਸਵਾਲ ਸਾਡੇ ਉੱਤੇ ਆਉਂਦਾ, ਅਸੀਂ ਝੱਟ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਉਹ ਪ੍ਰਮਾਣ ਜਿਹੜਾ ਹੈ ਉਹ ਦੇ ਦਿੰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਗਨਨਾਥਪੁਰੀ ਦੇ ਵਿੱਚ ਗਏ ਸਨ, ਉੱਥੇ ਲੋਕ ਆਰਤੀ ਕਰਦੇ ਸਨ, ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਸ ਜਗ੍ਹਾ ਦੇ ਉੱਤੇ ਜਿਹੜੇ ਲੋਕ ਆਰਤੀ ਕਰ ਰਹੇ ਸਨ ਉਹਨਾਂ ਨੂੰ ਸਮਝਾਇਆ ਕਿ ਰੱਬ ਦੀ ਆਰਤੀ ਇਸ ਤਰੀਕੇ ਦੇ ਨਾਲ ਨਹੀਂ ਹੋ ਸਕਦੀ, ਉਹਦੀ ਆਰਤੀ ਹਰ ਵੇਲੇ ਆਪਣੇ ਆਪ ਹੋ ਰਹੀ ਹੈ, ਜ਼ਰੂਰਤ ਇਸ ਗੱਲ ਦੀ ਹੈ ਕਿ ਉਸ ਆਰਤੀ ਦੇ ਵਿੱਚ ਸ਼ਾਮਿਲ ਹੋਇਆ ਜਾਏ। ਅਸੀਂ ਉੱਥੇ ਸ਼ਬਦ ਪੜ੍ਹ ਦਿੰਦੇ ਹਾਂ ਕਿ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ। ਅਸੀਂ ਕਹਿੰਦੇ ਹਾਂ ਵੀ ਸਾਰਾ ਆਕਾਸ਼ ਜਿਹੜਾ ਹੈ ਇੱਕ ਥਾਲ ਹੈ, ਸੂਰਜ ਤੇ ਚੰਦਰਮਾ ਜਿਹੜੇ ਨੇ ਇਹਦੇ ਵਿੱਚ ਦੀਵੇ ਬਣੇ ਹੋਏ ਨੇ, ਜਿੰਨੇ ਤਾਰੇ ਨੇ ਇਹ ਮਨ ਨੂੰ ਮੋਤੀ ਵਿਖੜੇ ਹੋਏ ਨੇ, ਜਿਹੜੀ ਮੱਲੇ ਪਹਾੜ ਆ ਜਿੱਥੇ ਬਹੁਤਾਤ ਦੇ ਵਿੱਚ ਚੰਦਨ ਦੇ ਬੂਟੇ ਉੱਗੇ ਹੋਏ ਨੇ, ਜਿਹੜੀ ਹਵਾ ਉਸ ਪਾਸੇ ਵੱਲੋਂ ਆ ਰਹੀ ਹੈ ਉਹ ਹਵਾ ਜਿਹੜੀ ਹੈ ਮਨ ਨੂੰ ਧੂਫ ਦਾ ਕੰਮ ਦੇ ਰਹੀ ਹੈ, ਆਰਤੀ ਪਰਮਾਤਮਾ ਦੀ ਹੋ ਰਹੀ ਹੈ। ਅਸੀਂ ਇੱਥੇ ਆਣ ਕੇ ਰੁਕ ਜਾਂਦੇ, ਪਰ ਜੇ ਅਗਲੇ ਨੇ ਅਗਲਾ ਸਵਾਲ ਕਰ ਦਿੱਤਾ ਕਿ ਉਸ ਸ਼ਬਦ ਦੇ ਵਿੱਚ ਤੇ ਇਹ ਵੀ ਆਖਿਆ ਗਿਆ ਕਿ ਪਵਨ ਚਵਰੋ ਕਰੇ, ਹਵਾ ਚੌਰ ਵੀ ਕਰ ਰਹੀ ਆ, ਮੈਨੂੰ ਫਿਰ ਚੌਰ ਕਰਨ ਦੀ ਕੀ ਜ਼ਰੂਰਤ ਆ? ਅਸੀਂ ਕਹਿੰਦੇ ਦੀਵੇ ਜਗਾ ਕੇ ਦੀਵੇ ਜਗਾਉਣ ਦੀ ਜ਼ਰੂਰਤ ਨਹੀਂ ਸਾਨੂੰ, ਧੂਫਾਂ ਤਖਾਉਣ ਦੀ ਸਾਨੂੰ ਜ਼ਰੂਰਤ ਨਹੀਂ, ਪਰ ਉਹ ਸ਼ਬਦ ਤੇ ਉੱਥੇ ਇਹ ਵੀ ਕਹਿ ਰਿਹਾ ਜਿਹੜੀ ਕੁਦਰਤ ਦੀ ਆਰਤੀ ਦਾ ਜ਼ਿਕਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਰਦੇ ਪਏ ਨੇ ਉਹਦੇ ਵਿੱਚ ਇਹ ਵੀ ਆਖਿਆ ਜਾ ਰਿਹਾ ਕਿ ਪਵਨ ਚਵਰੋ ਕਰੇ, ਹਵਾ ਜਿਹੜੀ ਹੈ ਚੌਰ ਕਰ ਰਹੀ ਹੈ। ਫਿਰ ਸਵਾਲ ਸਾਡੇ ਤੇ ਹੋਏਗਾ ਫਿਰ ਤੁਸੀਂ ਚੌਰ ਕਿਉਂ ਕਰਦੇ ਪਏ ਹੋ? ਜੇ ਦੀਵੇ ਜਗਾਉਣੇ ਮਨਮਤ ਨੇ ਫਿਰ ਚੌਰ ਕਰਨ ਤੁਹਾਡਾ ਗੁਰਮਤ ਕਿਸ ਤਰੀਕੇ ਦੇ ਨਾਲ ਹੋਏਗਾ? ਭਗਤ ਰਵਿਦਾਸ ਜੀ ਦਾ ਸ਼ਬਦ ਪੜ੍ਹ ਲਓ, ਉਹਨਾਂ ਦੇ ਵੀ ਬੋਲ ਆਉਂਦੇ ਨੇ ਜਦੋਂ ਉਹ ਆਰਤੀ ਦਾ ਜ਼ਿਕਰ ਕਰਦੇ ਨੇ ਕਿ ਨਾਮ ਤੇਰੋ ਆਰਤੀ ਮੱਜਨ ਮੁਰਾਰੇ, ਹਰ ਕੇ ਨਾਮ ਬਿਨਾਂ ਝੂਠੇ ਸਗਲ ਪਸਾਰੇ। ਉਸ ਸ਼ਬਦ ਦੇ ਅੰਦਰ ਸਾਰਾ ਕੁਝ ਭਗਤ ਰਵਿਦਾਸ ਜੀ ਨਾਮ 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 ਹੀ ਆਖੀ ਜਾ ਰਹੇ ਨੇ। ਨਾਮ ਤੇਰਾ ਆਸਨੋ, ਨਾਮ ਤੇਰਾ ਉਰਸਾ, ਨਾਮ ਤੇਰਾ ਕੇਸਰੋ ਲੇ ਛਟਕਾਰੇ, ਸਾਰੇ ਸ਼ਬਦ ਦੇ ਅੰਦਰ ਹਰੇਕ ਗੱਲ ਦੇ ਨਾਲ ਭਗਤ ਰਵਿਦਾਸ ਜੀ ਨਾਮ 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 ਹੀ ਜੋੜਦੇ ਪਏ ਨੇ। ਨਾਮ ਤੇਰੋ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਲੈ ਮਾਹੀ ਪਸਾਰੇ, ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੇ ਪਵਨ ਸਗਲਾਰੇ, ਨਾਮ ਤੇਰੋ ਤਾਗਾ, ਨਾਮ ਫੂਲ ਮਾਲਾ, ਭਾਰ 18 ਸਗਲ ਜੁਠਾਰੇ, ਕਹਿਣ ਲੱਗੇ ਤੇਰੋ ਕੀਆ ਤੁਝਾ ਕਿਆ ਅਰਪੂ, ਨਾਮ ਤੇਰਾ ਤੂੰ ਚਬਰ ਟੁਲਾਰੇ, ਤੈਨੂੰ ਤੇ ਚੌਰ ਹਰ ਵੇਲੇ ਹੋ ਰਹੇ ਹੈ, ਤੇਰੇ ਨਾਮ ਦਾ ਹੀ ਤੈਨੂੰ ਚੌਰ ਚੁਲਾਇਆ ਜਾ ਰਿਹਾ ਹੈ, ਹੋਰ ਮੈਂ ਤੈਨੂੰ ਕਿਹੜਾ ਚੌਰ ਚੁਲਾਵਾਂ, ਕਿਹੜੀ ਵਸਤੂ ਦਾ ਭੋਗ ਤੈਨੂੰ ਲਗਾਵਾਂ, ਸਾਰਾ ਕੁਝ ਤੇ ਤੇਰਾ ਆਪਣਾ ਪੈਦਾ ਕੀਤਾ ਹੋਇਆ ਹੈ। ਤੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵੀ ਜਦੋਂ ਇਹ ਗੱਲ ਸਮਝਾਉਂਦੇ ਨੇ ਕਿ ਉਹਦੀ ਆਰਤੀ ਦੇ ਵਿੱਚ ਸ਼ਾਮਿਲ ਹੋ ਸਕਦੇ ਆ, ਇੱਕੋ ਹੀ ਤਰੀਕਾ ਉਹਦੀ ਆਰਤੀ ਦੇ ਵਿੱਚ ਸ਼ਾਮਿਲ ਹੋਣ ਦਾ ਕਿ ਜੋ ਤਿਸ ਭਾਵੈ ਸੋ ਆਰਤੀ ਹੋਏ, ਉਹਦੀ ਰਜਾ ਦੇ ਵਿੱਚ ਆ ਜਾ, ਉਹਦੇ ਹੁਕਮ ਦੇ ਵਿੱਚ ਆ ਜਾ, ਉਹਦੇ ਹੁਕਮ ਦੇ ਵਿੱਚ ਆਉਣਾ ਹੀ ਉਹਦੀ ਆਰਤੀ ਦੇ ਵਿੱਚ ਸ਼ਾਮਿਲ ਹੋਣਾ। ਸਾਰੀ ਬਨਸਪਤੀ ਸਾਰੀ ਸ੍ਰਿਸ਼ਟੀ ਜਿਹੜੀ ਹੈ ਇਹ ਉਸ ਪਰਮਾਤਮਾ ਦੀ ਆਰਤੀ ਕਰ ਰਹੀ ਹੈ। ਤੋ ਫਿਰ ਬੇਨਤੀ ਦੁਹਰਾ ਦਿਆਂ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਚੀ ਜਗ੍ਹਾ ਦੇ ਉੱਤੇ ਕਰਦੇ ਹਾਂ, ਉੱਪਰ ਚੰਦੋਹਾ ਲਗਾਉਂਦੇ ਹਾਂ, ਸਤਿਗੁਰਾਂ ਦੇ ਪਾਵਨ ਸਰੂਪ ਦੇ ਉੱਤੇ ਅਸੀਂ ਚੌਰ ਕਰਦੇ ਹਾਂ, ਇਹ ਪੂਜਾ ਦੇ ਚਿੰਨ੍ਹ ਨਹੀਂ ਹਨ, ਇਹ ਬਾਦਸ਼ਾਹੀ ਚਿੰਨ੍ਹ ਨੇ। ਇਹ ਉਸ ਤਰੀਕੇ ਦੀ ਪੂਜਾ ਨਹੀਂ ਹੈ ਜਿਸ ਤਰੀਕੇ ਦੇ ਨਾਲ ਅਣਮਤਾਂ ਦੇ ਲੋਕ ਜਿਹੜੇ ਨੇ ਉਹ ਪੂਜਾ ਕਰਦੇ, ਬਸ ਇਹੀ ਅੰਤਰ ਹੈ। ਸ਼ਾਇਦ ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਪੁੱਛਿਆ ਸੀ ਕਿਸੇ ਦੇ ਕੋਲੋਂ ਵੀ ਅੰਤਰ ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ, ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰਨੀ ਕੀ ਇਹ ਬੁੱਤ ਪ੍ਰਸਤੀ ਨਹੀਂ? ਜਿਸ ਤਰੀਕੇ ਦੇ ਨਾਲ ਬਾਕੀ ਦੇ ਲੋਕ ਮੰਦਰਾਂ ਦੇ ਵਿੱਚ ਜਾਂਦੇ ਨੇ, ਉੱਥੇ ਜਾ ਕੇ ਮੱਥਾ ਟੇਕਦੇ ਨੇ, ਟਲ ਖੜਕਾਉਂਦੇ ਨੇ, ਪਰਿਕਰਮਾ ਕਰਦੇ ਨੇ, ਵਾਪਸ ਮੁੜ ਜਾਂਦੇ ਨੇ, ਉਸੇ ਤਰੀਕੇ ਦੇ ਨਾਲ ਸਿੱਖ ਜਿਹੜੇ ਨੇ ਗੁਰਦੁਆਰੇ ਆਉਂਦੇ ਨੇ, ਮੱਥਾ ਟੇਕਦੇ ਨੇ, ਪਰਿਕਰਮਾ ਕਰਦੇ ਨੇ, ਵਾਪਸ ਮੁੜ ਜਾਂਦੇ ਨੇ, ਕਿ ਇਹ ਬੁੱਤ ਪ੍ਰਸਤੀ ਨਹੀਂ? ਤੇ ਜਵਾਬ ਬੜਾ ਪਿਆਰਾ ਮਿਲਿਆ ਸੀ, ਕਹਿਣ ਲੱਗੇ ਹਾਂ ਇਹ ਬੁੱਤ ਪ੍ਰਸਤੀ ਹੋਏਗੀ ਜੇ ਸਿੱਖ ਗੁਰਦੁਆਰੇ ਆਣ ਕੇ ਮੱਥਾ ਟੇਕ ਕੇ ਪਰਿਕਰਮਾ ਕਰਕੇ ਸ਼ਬਦ ਲੈਣ ਤੋਂ ਬਗੈਰ ਚਲਿਆ ਗਿਆ, ਸਿੱਖਿਆ ਲੈਣ ਤੋਂ ਬਗੈਰ ਚਲਿਆ ਗਿਆ। ਜੇ ਸਿੱਖ ਗੁਰਦੁਆਰੇ ਆਇਆ, ਮੱਥਾ ਟੇਕ ਕੇ ਸਤਿਗੁਰਾਂ ਦੇ ਕੋਲ ਬੈਠਾ, ਸਤਿਗੁਰਾਂ ਦਾ ਸ਼ਬਦ ਇਸ ਨੇ ਸੁਣਿਆ ਹੈ, ਬਾਅਦ ਦੇ ਵਿੱਚ ਜਿਹੜਾ ਪ੍ਰਸ਼ਾਦ ਦਿੱਤਾ ਜਾਂਦਾ, ਪ੍ਰਤੀਕ ਇਸੇ ਗੱਲ ਦਾ ਹੀ ਆ ਕਿ ਇੱਥੋਂ ਜੋ ਕੁਝ ਵੀ ਮੈਨੂੰ ਮਿਲਿਆ ਹੈ ਮੈਂ ਉਸਨੂੰ ਛੱਡ ਕੇ ਨਹੀਂ ਜਾ ਰਿਹਾ, ਮੈਂ ਉਸਨੂੰ ਗ੍ਰਹਿਣ ਕਰ ਰਿਹਾ ਹਾਂ। ਪਰ ਹੁੰਦਾ ਕੀ ਹੈ, ਪ੍ਰਸ਼ਾਦ ਲੈ ਕੇ ਅਸੀਂ ਗ੍ਰਹਿਣ ਕਰ ਲੈਂਦੇ ਹਾਂ, ਪ੍ਰਸ਼ਾਦ ਲੈ ਕੇ ਅਸੀਂ ਮੂੰਹ ਵਿੱਚ ਪਾ ਲੈਂਦੇ ਹਾਂ, ਪਰ ਸਿੱਖਿਆ ਉੱਥੇ ਹੀ ਛੱਡ ਜਾਂਦੇ ਹਾਂ। ਸਿੱਖਿਆ ਦਾ ਪ੍ਰਸ਼ਾਦ ਜਿਹੜਾ ਹੈ ਉਹ ਅਸੀਂ ਆਪਣੇ ਨਾਲ ਲੈ ਕੇ ਨਹੀਂ ਜਾਂਦੇ। ਜੇ ਸਿੱਖ ਜਿਹੜਾ ਸਤਿਗੁਰੂ ਦੇ ਦੁਆਰੇ ਤੇ ਆਇਆ ਹੈ, ਇਸ ਨੇ ਗੁਰੂ ਨੂੰ ਮੱਥਾ ਟੇਕ ਕੇ ਸਤਿਗੁਰਾਂ ਦੇ ਕੋਲ ਬੈਠ ਕੇ ਸਤਿਗੁਰਾਂ ਦੇ ਕੋਲੋਂ ਸ਼ਬਦ ਦਾ ਪ੍ਰਸ਼ਾਦ ਲਿਆ, ਸਿੱਖਿਆ ਦਾ ਪ੍ਰਸ਼ਾਦ ਲੈ ਕੇ ਉਸ ਨੂੰ ਗ੍ਰਹਿਣ ਕੀਤਾ, ਇਹ ਸਿੱਖ ਜਿਹੜਾ ਹੈ ਇਹ ਹੁਣ ਸ਼ਬਦ ਪ੍ਰਸਤ ਹੈ, ਇਹ ਸਿੱਖ ਜਿਹੜਾ ਹੈ ਇਹ ਹੁਣ ਬੁੱਤ ਪ੍ਰਸਤ ਨਹੀਂ। ਪਰ ਜੇ ਇਸ ਨੇ ਸ਼ਬਦ ਦਾ ਪ੍ਰਸ਼ਾਦ ਨਹੀਂ ਲਿਆ, ਫਿਰ ਇਹ ਵੀ ਬੁੱਤ ਪ੍ਰਸਤ ਹੈ, ਫਿਰ ਇਹਨੂੰ ਸ਼ਬਦ ਪ੍ਰਸਤ ਨਹੀਂ ਆਖਿਆ ਜਾ ਸਕੇ। ਨਿਤ ਬਚਨ ਗੁਰਦੇਵ ਦੇ ਆਪਾਂ ਪੜ੍ਹ ਲੈਂਦੇ ਹਾਂ ਵੀ ਸੇਵਕ ਸਿੱਖ ਪੂਜਣ ਸਭ ਆਵੇਂ ਸਭ ਗਾਵੇਂ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ। ਸ਼ਰਤ ਇੱਕੋ ਹੀ ਆ, ਪੜ੍ਹ ਲੈਂਦੇ ਹਾਂ ਕਿ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਤੇ ਜਿਸ ਵੇਲੇ ਅਸੀਂ ਆਪਣੇ ਸਮਾਜ ਦੇ ਉੱਤੇ, ਸਿੱਖ ਸਮਾਜ ਦੇ ਉੱਤੇ ਝਾਤੀ ਮਾਰਦੇ ਹਾਂ, ਕੀ ਲੱਗਦਾ ਹੈ ਐਸਾ ਵੀ ਸਿੱਖ ਸਮਾਜ ਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਿਆ ਹੋਵੇ ਬਹੁਤਾਤ ਦੇ ਵਿੱਚ? ਜਿਹੜੇ ਜਿਹੜੇ ਬਚਨ ਸਤਿਗੁਰੂ ਨੇ ਆਖੇ ਨੇ ਸਿੱਖ ਸਮਾਜ ਨੇ ਉਹਨਾਂ ਬਚਨਾਂ ਨੂੰ ਮੰਨਿਆ ਹੋਵੇ, ਨਹੀਂ ਤੇ ਗਿਆਨ ਦੀ ਪੂਜਾ ਕਰਨ ਵਾਲੀ ਕੌਮ, ਗਿਆਨ ਨੂੰ ਆਪਣਾ ਗੁਰੂ ਕਹਿਣ ਵਾਲੀ ਕੌਮ, ਗਿਆਨ ਦਾ ਉੱਚੀ ਜਗ੍ਹਾ ਦੇ ਉੱਤੇ ਪ੍ਰਕਾਸ਼ ਕਰਨ ਵਾਲੀ ਕੌਮ, ਗਿਆਨ ਦੇ ਉੱਤੇ ਚੌਰ ਕਰਨ ਵਾਲੀ ਕੌਮ, ਗਿਆਨ ਦੇ ਉੱਤੇ ਚੰਦੋਏ ਲਗਾਉਣ ਵਾਲੀ ਕੌਮ ਅੱਜ ਸਭ ਤੋਂ ਵੱਧ ਕੇ ਅਗਿਆਨੀਆਂ ਵਾਲੇ ਕੰਮ ਨਾ ਕਰਦੀ ਹੁੰਦੀ। ਬਾਹਰੋਂ ਦੇਖਣ ਨੂੰ ਪ੍ਰਤੀਕ ਇਹੀ ਨੇ ਕਿ ਸਿੱਖ ਜਿਹੜੇ ਨੇ ਗਿਆਨ ਦੇ ਪੁਜਾਰੀ ਨੇ, ਪਰ ਜਿਹੜੇ ਕਰਮ ਨੇ ਜਦੋਂ ਉਹਨਾਂ ਕਰਮਾਂ ਦੇ ਉੱਤੇ ਝਾਤੀ ਮਾਰੀ ਜਾਂਦੀ ਹੈ ਉਦੋਂ ਪਤਾ ਚੱਲਦਾ ਕਿ ਸਭ ਤੋਂ ਵੱਧ ਅਗਿਆਨਤਾ ਵਾਲੇ ਕਰਮ ਜਿਹੜੇ ਨੇ ਸ਼ਾਇਦ ਹੁਣ ਇਹਨਾਂ ਦੇ ਇਸੇ ਆਏ ਨੇ। ਪੜ੍ਹੀ ਜਾਂਦੇ ਨੇ ਕਿ ਰਸਤਾ ਪੁੱਛਣ ਦੇ ਨਾਲ ਕਿਸੇ ਮਨੁੱਖ ਨੇ ਮੰਜ਼ਿਲ ਤੇ ਨਹੀਂ ਅੱਪੜਨਾ। ਪੜ੍ਹੀ ਜਾਂਦੇ ਨੇ ਕਿ ਪੂਛਤ ਪਥਕ ਤੇ ਮਾਰਗ ਨਾ ਧਰੇ ਪੱਗ, ਪ੍ਰੀਤਮ ਕੈ ਦੇਸ ਕੈਸੇ ਬਾਤਨ ਸੇ ਜਾਈਏ। ਪਰ ਹਾਲਤ ਉਹੀ ਹੈ, ਸਵੇਰ ਵੇਲੇ ਰਸਤਾ ਪੁੱਛ ਲਿਆ, ਉਹ ਰਸਤਾ ਦੱਸਣ ਵਾਲਾ ਚਲਿਆ ਗਿਆ, ਦੂਸਰਾ ਆਇਆ ਉਹਦੇ ਕੋਲ ਰਸਤਾ ਪੁੱਛਣ ਲੱਗ ਪਿਆ, ਤੀਸਰਾ ਆਇਆ ਉਹਦੇ ਕੋਲ ਰਸਤਾ ਪੁੱਛਣ ਲੱਗ ਪਿਆ, ਤੇ ਜਿਸ ਵੇਲੇ ਸ਼ਾਮ ਹੋਈ ਜਿਹਦੇ ਕੋਲੋਂ ਸਵੇਰੇ ਰਸਤਾ ਪੁੱਛਿਆ ਸੀ ਉਹ ਫਿਰ ਵਾਪਸ ਆਇਆ, ਉਹਨੂੰ ਘੇਰ ਕੇ ਫਿਰ ਉਹਦੇ ਕੋਲੋਂ ਰਸਤਾ ਪੁੱਛਦਾ ਪਿਆ। ਉਹ ਕਹਿੰਦਾ ਤੂੰ ਗਿਆ ਨਹੀਂ ਅਜੇ? ਤੇ ਬੰਦਾ ਕਹਿੰਦਾ ਮੈਂ ਸੁਣਿਆ ਸ਼ਾਇਦ ਪੁੱਛਣ ਦੇ ਨਾਲ ਹੀ ਪਹੁੰਚ ਜਾਣਾ ਹੈ। ਕਰਨੀ ਪ੍ਰਧਾਨ ਧਰਮ ਸਾਡਾ ਜਿਹੜਾ ਸੀ, ਅਸੀਂ ਇਸ ਨੂੰ ਕੇਵਲ ਕਥਨੀ ਦੇ ਉੱਤੇ ਲਿਆ ਕੇ ਟਿਕਾ ਦਿੱਤਾ। ਕੇਵਲ ਕਥਨੀ, ਕੇਵਲ ਕਹਿਣੀ, ਤੇ ਕਹਿਣੀ ਵੀ ਉਹ ਜਿਹੜੀ ਸਮਝ ਤੋਂ ਵਿਹੂਣੀ ਹੈ, ਜਿਹੜੀ ਸਮਝ ਤੋਂ ਸਖਣੀ ਹੈ। ਗੁਰੂ ਦੀ ਪਾਵਨ ਬਾਣੀ ਦੇ ਸ਼ਬਦ ਪੜ੍ਹੇ ਜਾ ਰਹੇ ਨੇ, ਨਾ ਤੇ ਉਹਨਾਂ ਨੂੰ ਸਮਝਿਆ ਜਾ ਰਿਹਾ, ਨਾ ਉਹਨਾਂ ਬਚਨਾਂ ਨੂੰ ਆਪਣੇ ਜੀਵਨ ਦੇ ਅੰਦਰ ਕਮਾਇਆ ਜਾ ਰਿਹਾ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਬੋਲਾਂ ਵੱਲ ਪਰਤੀਏ, ਗੁਰਦੇਵ ਕਹਿੰਦੇ ਨੇ ਸ਼ਬਦ ਜਿਹੜਾ ਹੈ ਬੜਾ ਕੀਮਤੀ ਹੈ, ਬੜੀ ਅਮੋਲਕ ਦਾਤ ਹੈ। ਇਹਦੇ ਵਿੱਚ ਹੀਰੇ ਜੜੇ ਹੋਏ ਨੇ, ਇਹਦੇ ਵਿੱਚ ਪਰਮਾਤਮਾ ਦੀਆਂ ਸਿਫਤਾਂ ਨੇ। ਗੁਰੂ ਦੀ ਪਾਵਨ ਬਾਣੀ ਜਿਹੜੀ ਹੈ ਇਹ ਰੱਬੀ ਗੁਣਾਂ ਦੀ ਸਾਨੂੰ ਸੋਝੀ ਦਿੰਦੀ ਹੈ। ਪਰ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਉ। ਜਿਸ ਸਿੱਖ ਦਾ ਮਨ ਜਿਹੜਾ ਹੈ ਸ਼ਬਦ ਦੇ ਨਾਲ ਲੱਗ ਗਿਆ, ਜਿਸ ਸਿੱਖ ਦਾ ਮਨ ਜਿਹੜਾ ਹੈ ਗੁਰੂ ਦੀ ਸਿੱਖਿਆ ਦੇ ਨਾਲ ਜੁੜ ਗਿਆ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਉਸ ਸਿੱਖ ਦੀ ਸਮਾਓ, ਉਸ ਸਿੱਖ ਦੀ ਪਰਮਾਤਮਾ ਦੇ ਵਿੱਚ ਲੀਨਤਾ ਹੋ ਜਾਏਗੀ। ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਸਾਡੇ ਵਿੱਚ ਰੱਬ ਨੂੰ ਮਿਲਣਾ ਹੈ ਕਿ ਸਾਡੇ ਵਿੱਚ ਪਰਮਾਤਮਾ ਦੇ ਨਾਲ ਅਭੇਦ ਹੋਣਾ ਹੈ ਕਿ ਇਹ ਕੋਈ ਮਰਨ ਤੋਂ ਬਾਅਦ ਦੀ ਕਿਰਿਆ ਨਹੀਂ ਹੈ ਸਾਡੇ ਵਿੱਚ। ਕਿ ਕੋਈ ਮਨੁੱਖ ਮਰ ਗਿਆ ਤੇ ਕਹਿ ਦਈਏ ਕਿ ਮਨੁੱਖ ਜਿਹੜਾ ਹੁਣ ਰੱਬ ਨੂੰ ਪਿਆਰਾ ਹੋ ਗਿਆ। ਮਰਨ ਤੋਂ ਬਾਅਦ ਕਿਸੇ ਨੇ ਰੱਬ ਨੂੰ ਪਿਆਰਾ ਨਹੀਂ ਹੋਣਾ। ਜਿਸ ਮਨੁੱਖ ਨੇ ਰੱਬ ਨੂੰ ਪਿਆਰਾ ਹੋਣਾ, ਉਸ ਮਨੁੱਖ ਨੇ ਇਸੇ ਜੀਵਨ ਦੇ ਵਿੱਚ ਰੱਬ ਨੂੰ ਪਿਆਰਾ ਹੋਣਾ। ਤੇ ਰੱਬ ਨੂੰ ਪਿਆਰਾ ਹੋਣਾ ਸਾਡੇ ਵਿੱਚ ਕੀ ਹੈ, ਰੱਬ ਨੂੰ ਮਿਲਣਾ ਸਾਡੇ ਵਿੱਚ ਕੀ ਹੈ, ਉਸ ਰੱਬ ਵਾਲੇ ਜਿਹੜੇ ਗੁਣ ਨੇ ਉਹਨਾਂ ਗੁਣਾਂ ਦੇ ਨਾਲ ਮਿਲਣਾ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ ਕਿੰਨੀ ਵਾਰੀ ਤੁਸੀਂ ਸਾਰਿਆਂ ਨੇ ਪੜ੍ਹਿਆ ਸੁਣਿਆ ਹੋਵੇਗਾ। ਅਖੀਰਲੀਆਂ ਪੰਕਤੀਆਂ ਦੇ ਅੰਦਰ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹੀ ਆਖਿਆ ਨਾ ਵੀ ਗੁਰ ਕਿਰਪਾ ਜਿਹ ਨਰਕੋ ਕਿੰਨੀ ਤਿਹ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ। ਕਹਿੰਦੇ ਨੇ ਮਨੁੱਖ ਗੋਬਿੰਦ ਦੇ ਨਾਲ, ਪਰਮਾਤਮਾ ਦੇ ਨਾਲ, ਰੱਬ ਦੇ ਨਾਲ ਏਦਾਂ ਇੱਕਮਿਕ ਹੋ ਗਿਆ ਜਿਵੇਂ ਪਾਣੀ ਪਾਣੀ ਦੇ ਨਾਲ ਮਿਲ ਜਾਂਦਾ ਹੈ, ਉਹਦੇ ਵਿੱਚ ਅੰਤਰ ਕੋਈ ਨਹੀਂ ਰਹਿੰਦਾ। ਜਿਸ ਤਰੀਕੇ ਦੇ ਨਾਲ ਘੜੇ ਦਾ ਪਾਣੀ ਜਿਹੜਾ ਸਮੁੰਦਰ ਦੇ ਪਾਣੀ ਦੇ ਵਿੱਚ ਮਿਲ ਜਾਏ ਤੇ ਇੱਕਮਿਕ ਹੋ ਜਾਂਦਾ, ਉਹਦੇ ਤੋਂ ਵੱਖ ਕੋਈ ਨਹੀਂ ਕਰ ਸਕਦਾ। ਕਹਿਣ ਲੱਗੇ ਜਿਹਨੇ ਗੁਰੂ ਦੀ ਕਿਰਪਾ ਨੂੰ ਗ੍ਰਹਿਣ ਕੀਤਾ ਉਹ ਮਨੁੱਖ ਰੱਬ ਦੇ ਨਾਲ ਇੱਕਮਿਕ ਹੋ ਗਿਆ। ਪਰ ਜਦੋਂ ਉਸ ਸਾਰੇ ਸ਼ਬਦ ਨੂੰ ਸ਼ੁਰੂ ਤੋਂ ਪੜ੍ਹਦੇ ਹਾਂ, ਉਸ ਸਾਰੇ ਸ਼ਬਦ ਦੇ ਅੰਦਰ ਜ਼ਿਕਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਕਿਸ ਗੱਲ ਦਾ ਕੀਤਾ, ਧਿਆਨ ਦੇ ਨਾਲ ਉਸ ਸ਼ਬਦ ਨੂੰ ਪੜ੍ਹਿਓ, ਤਕਰੀਬਨ 16-17 ਗੁਣਾਂ ਦਾ ਜ਼ਿਕਰ ਕੀਤਾ ਗੁਰਦੇਵ ਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ, ਰੱਬ ਦੇ ਨਾਲ ਇੱਕਮਿਕ ਹੋਣਾ ਕੀ ਹੈ, ਗੁਰੂ ਦੇ ਨਾਲ ਇੱਕਮਿਕ ਹੋਣਾ ਕੀ ਹੈ, ਇਹੋ ਜਿਹੀ ਜੀਵਨ ਜਾਚ ਨੂੰ ਆਪਣੇ ਅਮਲੀ ਜ਼ਿੰਦਗੀ ਦੇ ਅੰਦਰ ਅਪਣਾ ਲੈਣਾ, ਦੁੱਖਾਂ ਦੇ ਵਿੱਚ ਦੁਖੀ ਨਹੀਂ ਹੋਣਾ, ਉਹ ਅਭਿਆਸ ਕਰਨਾ ਜੀਵਨ ਦੇ ਵਿੱਚ। ਸੁੱਖ ਸਨੇਹ ਅਰ ਭੈ ਨਹੀਂ ਜਾਂ ਕਹਿ ਕੰਚਨ ਮਾਟੀ ਮਾਨੈ। ਮੈਂ ਦੁੱਖਾਂ ਦੇ ਵਿੱਚ ਦੁਖੀ ਕਿੰਨਾ ਕੁ ਮੈਂ ਹੁੰਦਾ ਹਾਂ, ਕਿੰਨਾ ਕੁ ਮਹਿਸੂਸ, ਕਿੰਨਾ ਕੁ ਆਪਣੇ ਆਪ ਨੂੰ ਇੰਝ ਮਹਿਸੂਸ ਕਰਦਾ ਕਿ ਮਨ ਨੂੰ ਮੈਂ ਧਰਤੀ ਦੇ ਵਿੱਚ ਧਸ ਗਿਆ ਹਾਂ, ਮੈਂ ਪਤਾਲ ਦੇ ਵਿੱਚ ਡਿੱਗ ਪਿਆ ਹਾਂ। ਜਦੋਂ ਮੇਰੇ ਜੀਵਨ ਦੇ ਵਿੱਚ ਦੁੱਖ ਆਉਂਦੇ ਨੇ, ਕਿਸ ਤਰੀਕੇ ਦੇ ਨਾਲ ਮੈਂ ਆਪਣੇ ਜੀਵਨ ਦੀ ਢੇਰੀ ਜਿਹੜੀ ਹੈ ਉਹ ਢਾਹ ਕੇ ਬਹਿ ਜਾਂਦਾ, ਜਾਂ ਦੁੱਖ ਆਉਂਦੇ ਨੇ ਕਿੰਨਾ ਕੁ ਮੈਂ ਦ੍ਰਿੜਤਾ ਦੇ ਨਾਲ, ਕਿੰਨਾ ਕੁ ਮੈਂ ਚੜ੍ਹਦੀ ਕਲਾ ਦੇ ਨਾਲ ਉਹਨਾਂ ਦੁੱਖਾਂ ਦਾ, ਜੀਵਨ ਦੇ ਅੰਦਰ ਆਉਣ ਵਾਲੀਆਂ ਸਾਰੀਆਂ ਮੁਸੀਬਤਾਂ ਦਾ, ਮੁਸ਼ਕਲਾਂ ਦਾ ਮੈਂ ਕਿੰਨਾ ਕੁ ਚੜ੍ਹਦੀ ਕਲਾ ਦੇ ਨਾਲ ਸਾਹਮਣਾ ਕਰਦਾ ਹਾਂ, ਪਤਾ ਚੱਲੇਗਾ ਰੱਬ ਦੇ ਨਾਲ ਮੈਂ ਕਿੰਨਾ ਕੁ ਇੱਕਮਿਕ ਹਾਂ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਨੇਹ ਅਰ ਭੈ ਨਹੀਂ ਜਾਂ ਕਹਿ ਕੰਚਨ ਮਾਟੀ ਮਾਨੈ। ਸੋਨਾ ਤੇ ਮਿੱਟੀ ਕੀ ਦੂਸਰੇ ਦੇ ਪਦਾਰਥਾਂ ਨੂੰ ਦੇਖ ਕੇ ਮੇਰਾ ਚਿੱਤ ਡੋਲਦਾ ਹੈ ਜਾਂ ਨਹੀਂ ਡੋਲਦਾ, ਕੀ ਮੇਰੇ ਮਨ ਦੇ ਅੰਦਰ ਈਰਖਾ, ਕੀ ਮੇਰੇ ਮਨ ਦੇ ਅੰਦਰ ਸਾੜਾ ਪੈਦਾ ਹੁੰਦਾ ਕਿ ਨਹੀਂ ਹੁੰਦਾ। ਨਹੀਂ ਨਿੰਦਿਆ ਨਹੀਂ ਉਸਤਤ ਜਾਂ ਕਹਿ ਲੋਭ ਮੋਹ ਅਭਿਮਾਨਾ, ਹਰ ਇੱਕ ਸੋਗ ਤੇ ਰਹਿ ਨਿਆਰੋ ਨਾਹੇ, ਮਾਣ ਅਪਮਾਨਾ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਿਨ ਤਿਹ ਘਟ ਬ੍ਰਹਮ ਨਿਵਾਸਾ। ਕਿਸ ਮਨੁੱਖ ਦੇ ਹਿਰਦੇ ਵਿੱਚ ਰੱਬ ਵਸਦਾ ਹੈ, ਕਿਸ ਮਨੁੱਖ ਦੇ ਹਿਰਦੇ ਵਿੱਚ ਬ੍ਰਹਮ ਦਾ ਨਿਵਾਸ ਆ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ ਪੜ੍ਹ ਲਓ, ਆਰੰਭਤਾ ਇੱਥੋਂ ਕੀਤੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਪਹਿਲਾ ਗੁਣਾ, ਤੇ ਕਾਮ ਕ੍ਰੋਧ ਜੇ ਪਰਸੈ ਨਾਹਿਨ, ਕ੍ਰੋਧ ਜਿਹੜਾ ਅਖੀਰਲਾ, ਇੱਥੋਂ ਤੱਕ ਜੇਕਰ ਤੁਸੀਂ ਗਿਣਤੀ ਕਰੋਗੇ ਤੇ ਗੁਰੂ ਤੇਗ ਬਹਾਦਰ ਜੀ ਨੇ ਤਕਰੀਬਨ 16-17 ਗੁਣਾ ਔਗੁਣਾ ਦਾ ਜ਼ਿਕਰ ਕੀਤਾ। ਜਿਹਦੇ ਜੀਵਨ ਦੇ ਅੰਦਰ ਆਹ ਖੂਬੀਆਂ ਆ ਗਈਆਂ, ਜਿਹੜਾ ਜ਼ਿੰਦਗੀ ਜਿਉਣ ਦਾ ਢੰਗ ਇਹੋ ਜਿਹਾ ਹੋ ਗਿਆ ਕਿ ਮਾਣ ਅਪਮਾਨ ਉਸ ਮਨੁੱਖ ਨੂੰ ਇੱਕੋ ਜਿਹੇ ਲੱਗਦੇ ਹੋਣ, ਕਦੇ ਸਾਡੀਆਂ ਨਜ਼ਰਾਂ ਦੇ ਵਿੱਚ ਮਾਣ ਅਪਮਾਨ ਇੱਕੋ ਜਿਹੇ ਨਹੀਂ ਹੋਏ। ਬੇਸ਼ੱਕ ਮੇਰੇ ਵਰਗੇ ਸਟੇਜ ਦੇ ਉੱਤੇ ਬੈਠ ਕੇ ਕਹਿੰਦੇ ਹੋਵਣ, ਦਾਅਵਾ ਕਰਦੇ ਹੋਵਣ ਵੀ ਲੋਕੀ ਜੋ ਮਰਜ਼ੀ ਕਹੀ ਜਾਣ ਅਸੀਂ ਪਰਵਾਹ ਨਹੀਂ ਮੰਨੀਦੀ, ਦੁਨੀਆਂ ਦੇ ਲੋਕ ਜੋ ਮਰਜ਼ੀ ਕਹੀ ਜਾਣ, ਅਸੀਂ ਗੁਰਬਾਣੀ ਦੇ ਪ੍ਰਮਾਣ ਦੇ ਕੇ ਇਹ ਗੱਲ ਆਖਦੇ ਹੋਈਏ ਵੀ ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਗਨ ਕੀ ਚਤਰਾਈ ਉਪਮਾ ਤੇ ਬੈ ਸੰਤਰ ਯਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ। ਉੱਚੀ ਉੱਚੀ ਗਾਉਂਦੇ ਹੋਈਏ, ਸਾਜਾਂ ਦੇ ਨਾਲ ਗਾਉਂਦੇ ਹੋਈਏ ਵੀ ਦੁਨੀਆਂ ਦੇ ਲੋਕ ਚੰਗਾ ਆਖੀ ਜਾਣ, ਦੁਨੀਆਂ ਦੇ ਲੋਕ ਮਾੜਾ ਆਖੀ ਜਾਣ, ਕੋਈ ਪਰਵਾਹ ਨਹੀਂ, ਪਰ ਮੇਰੇ ਕਹਿਣ ਦੇ ਨਾਲ ਥੋੜੀ ਕੁਝ ਹੋਏਗਾ। ਪਤਾ ਤੇ ਉਸ ਦਿਨ ਲੱਗਣਾ ਜਿਸ ਦਿਨ ਸਮਾਜ ਦੇ ਅੰਦਰ ਕਿਸੇ ਨੇ ਮੈਨੂੰ ਮਾੜਾ ਆਖਿਆ ਤੇ ਮੈਨੂੰ ਰਾਤ ਨੂੰ ਸਾਰੀ ਰਾਤ ਨੀਂਦ ਨਾ ਆਈ, ਮੇਰੀ ਸਾਰੀ ਰਾਤ ਜਿਹੜੀ ਬੇਚੈਨੀ ਦੇ ਵਿੱਚ ਲੰਘ ਗਈ ਕਿ ਇਹਨੇ ਮੈਨੂੰ ਮਾੜਾ ਕਹਿ ਕਿਉਂ ਦਿੱਤਾ। ਸਾਡੀਆਂ ਨਜ਼ਰਾਂ ਦੇ ਵਿੱਚ ਮਾਣ ਅਪਮਾਨ ਇੱਕ ਸਮਾਨ ਨਹੀਂ ਹੁੰਦੇ ਕਦੇ। ਦੇਖੋ ਜਿਸ ਦਿਨ ਸਾਨੂੰ ਸਰੋਪਾ ਮਿਲਦਾ, ਜਿਸ ਦਿਨ ਸਾਡੇ ਗਲੇ ਦੇ ਵਿੱਚ ਕਿਧਰੇ ਹਾਰ ਪੈਂਦੇ ਨੇ, ਸਾਡਾ ਕਿਧਰੇ ਸਤਿਕਾਰ ਹੁੰਦਾ, ਸਾਨੂੰ ਕੋਈ ਜੀ ਆਇਆਂ ਕਹਿ ਕੇ ਬੁਲਾਉਂਦਾ, ਉਸ ਵੇਲੇ ਸਾਡੇ ਚਿੱਤ ਦੀ ਹਾਲਤ ਕੀ ਹੁੰਦੀ ਹੈ? ਤੇ ਜਦੋਂ ਸਾਨੂੰ ਕੋਈ ਓਏ ਕਹਿ ਕੇ ਬੁਲਾਉਂਦਾ, ਉਸ ਵੇਲੇ ਸਾਡੇ ਅੰਦਰ ਦੀ ਹਾਲਤ ਕੀ ਹੁੰਦੀ ਹੈ? ਮਨੁੱਖ ਆਪਣੇ ਆਪ ਨੂੰ ਆਪ ਪੜ ਸਕਦਾ ਹੈ। ਮੈਂ ਆਰੰਭ ਦੇ ਵਿੱਚ ਬੇਨਤੀ ਕੀਤੀ ਹੈ, ਬੰਦਾ ਸਾਰੀ ਜ਼ਿੰਦਗੀ ਦੂਸਰਿਆਂ ਨੂੰ ਪੜਨ ਦਾ ਯਤਨ ਕਰਦਾ, ਹਾਲਾਂਕਿ ਦੂਸਰਿਆਂ ਨੂੰ ਮੁਕੰਮਲ ਰੂਪ ਦੇ ਵਿੱਚ ਪੜ ਨਹੀਂ ਸਕਦਾ। ਆਪਣੇ ਆਪ ਨੂੰ ਮਨੁੱਖ ਇਮਾਨਦਾਰੀ ਦੇ ਨਾਲ ਚਾਹੇ ਤੇ ਮੁਕੰਮਲ ਰੂਪ ਦੇ ਵਿੱਚ ਜਾਣ ਸਕਦਾ ਹੈ, ਪੜ੍ਹ ਸਕਦਾ ਹੈ, ਪਰ ਮਨੁੱਖ ਆਪਣੇ ਆਪ ਨੂੰ ਪੜ੍ਹਨ ਦਾ ਯਤਨ ਨਹੀਂ ਕਰਦਾ। ਗੁਰਦੇਵ ਨੇ ਬਾਣੀ ਅੰਦਰ ਇਸ ਵਾਸਤੇ ਆਪਣੇ ਆਪ ਨੂੰ ਪੜ੍ਹਨ ਦੀ ਗੱਲ ਆਖੀ ਸੀ, ਜਦੋਂ ਆਖਿਆ ਸੀ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਆਪਣੇ ਆਪ ਦੀ ਪੜਚੋਲ ਹਰ ਰੋਜ਼ ਕਰਿਆ। ਜਿਸ ਵੇਲੇ ਬਾਬੇ ਫਰੀਦ ਨੇ ਇਹ ਗੱਲ ਆਖੀ ਸੀ ਕਿ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਰਾਤ ਨੂੰ ਸੌਣ ਤੋਂ ਪਹਿਲਾਂ ਦੋ ਘੜੀਆਂ ਬੈਠ ਕੇ ਅੱਖਾਂ ਬੰਦ ਕਰਕੇ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਲਿਆ ਕਰ, ਆਪਣੇ ਆਪ ਨੂੰ ਪੜ੍ਹ ਲਿਆ ਕਰ। ਮੇਰਾ ਅੱਜ ਦਾ ਜਿਹੜਾ ਦਿਨ ਹੈ ਉਹ ਕਿਸ ਤਰੀਕੇ ਦੇ ਨਾਲ ਲੰਘਿਆ, ਮੇਰੇ ਆਪਣੇ ਜੀਵਨ ਦੇ ਲੇਖ ਜਿਹੜੇ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਿਖੇ ਨੇ, ਉਹ ਲੇਖ ਕਿਹੋ ਜਿਹੇ ਨੇ? ਕਾਲੇ ਲੇਖ ਲਿਖੇ ਨੇ ਜਾਂ ਚਿੱਟੇ ਲੇਖ ਲਿਖੇ ਨੇ? ਬਾਬਾ ਫਰੀਦ ਕਹਿੰਦੇ ਨੇ ਤੈਨੂੰ ਅਕਲ ਲਤੀਫ ਤੈਨੂੰ ਬਰੀਕ ਅਕਲ ਵਾਲਾ, ਸਿਆਣਾ ਤਾਂ ਇੱਕ ਤਾਂ ਹੁੰਦਾ ਨਾ ਮੋਟੀ ਅਕਲ ਵਾਲਾ, ਜਿਹਦੀ ਅਕਲ ਮੋਟੀ ਹੋਵੇ ਅਸੀਂ ਕਹਿੰਦੇ ਹਾਂ ਮੂਰਖ ਆ, ਬੇਸਮਝ ਆ, ਵੱਧ ਦਿਮਾਗ ਆ। ਪਰ ਇੱਕ ਅਕਲ ਲਤੀਫ ਜਿਸ ਦੀ ਬਰੀਕ ਅਕਲ ਹੋਵੇ, ਜਿਸ ਦੀ ਤੀਖਣ ਬੁੱਧੀ ਹੋਵੇ, ਜਿਹੜਾ ਸਿਆਣਾ ਹੋਵੇ, ਬਾਬਾ ਫਰੀਦ ਕਹਿੰਦੇ ਨੇ ਤੈਨੂੰ ਤਾਂ ਜਾਣਾਂਗਾ ਜੇ ਕਿਧਰੇ ਆਪਣੇ ਜੀਵਨ ਦੇ ਸੰਬੰਧ ਦੇ ਵਿੱਚ ਤੂੰ ਦੇਖ ਲੈ ਕਿ ਮੇਰੇ ਜੀਵਨ ਦੇ ਅੰਦਰ ਅੱਜ ਤੱਕ ਜਿੰਨੇ ਮੈਂ ਲੇਖ ਲਿਖੇ ਨੇ ਉਹਨਾਂ ਵਿੱਚ ਕਾਲੇ ਲੇਖ ਮੈਂ ਕਿੰਨੇ ਕੋ ਲਿਖੇ ਨੇ, ਚਿੱਟੇ ਲੇਖ ਮੈਂ ਕਿੰਨੇ ਕੋ ਲਿਖੇ ਨੇ। ਜਦੋਂ ਮੈਂ ਗੁਰੂ ਦਾ ਸ਼ਬਦ ਪੜ੍ਹਦਾ ਹਾਂ, ਜਦੋਂ ਮੈਂ ਗੁਰੂ ਦੀ ਬਾਣੀ ਪੜ੍ਹਦਾ ਹਾਂ, ਮੈਂ ਗੁਰੂ ਦੀ ਬਾਣੀ ਉੱਤੇ ਆਪਣੇ ਜੀਵਨ ਨੂੰ ਪਰਖ ਕੇ ਦੇਖਾਂ, ਆਪਣੇ ਜੀਵਨ ਨੂੰ ਗੁਰੂ ਦੀ ਬਾਣੀ ਦੀ ਕਸਵੱਟੀ ਲਗਾ ਕੇ ਦੇਖਣਾ, ਗੁਰੂ ਦੇ ਨੇੜੇ ਆਉਣਾ, ਰੱਬ ਦੇ ਨੇੜੇ ਆਉਣਾ, ਬਸ ਇਹੀ ਹੋਇਆ ਹੈ। ਨਹੀਂ ਤਾਂ ਅਸੀਂ ਪੜ੍ਹ ਲੈਂਦੇ ਹਾਂ ਕਿ ਚੰਗਿਆਈਆਂ ਬੁਰਿਆਈਆਂ ਵਚ ਹੈ, ਧਰਮ ਅਦੋਰ, ਕਰਮੀ ਆਪੋ ਆਪਣੀ ਕੇ ਨੇੜੇ, ਪਤਾ ਚੱਲ ਜਾਏਗਾ। ਇਹ ਤੇ ਪੁਰਾਣੇ ਸਮੇਂ ਸਨ, ਜਦੋਂ ਕਿਸੇ ਮਨੁੱਖ ਨੂੰ ਆਪਣੀਆਂ ਬਿਮਾਰੀਆਂ ਦਾ ਪਤਾ ਲਗਾਉਣ ਵਾਸਤੇ ਡਾਕਟਰ ਦੇ ਕੋਲ ਪਹਿਲਾਂ ਜਾਣਾ ਪੈਂਦਾ ਸੀ, ਡਾਕਟਰ ਫਿਰ ਉਹਨੂੰ ਕੋਈ ਟੈਸਟ ਲਿਖ ਕੇ ਦਿੰਦਾ ਸੀ, ਫਿਰ ਲੈਬ ਦੇ ਵਿੱਚ ਜਾਂਦਾ ਸੀ, ਉੱਥੇ ਆਪਣਾ ਬਲੱਡ ਦੇ ਕੇ ਆਉਂਦਾ ਸੀ, ਫਿਰ ਉਹ ਬਲੱਡ ਅਗਾਂਹ ਭੇਜਿਆ ਜਾਂਦਾ ਸੀ, ਫਿਰ ਉਹਦਾ ਹਫ਼ਤੇ ਬਾਅਦ ਕਿਧਰੇ ਰਿਜ਼ਲਟ ਆਉਂਦਾ ਸੀ, ਫਿਰ ਡਾਕਟਰ ਦੇ ਕੋਲ ਜਾਣਾ ਪੈਂਦਾ ਸੀ, ਫਿਰ ਡਾਕਟਰ ਦੱਸਦਾ ਸੀ ਵੀ ਤੇਰੇ ਸਰੀਰ ਦੇ ਵਿੱਚ ਆਹ ਬਿਮਾਰੀ ਦੇ ਚਿੰਨ੍ਹ ਪ੍ਰਗਟ ਹੋ ਰਹੇ ਨੇ। ਹੁਣ ਤਾਂ ਇਹੋ ਜਿਹੇ ਔਜ਼ਾਰ ਆ ਗਏ ਨੇ, ਬੰਦਾ ਘਰ ਬੈਠੇ ਆਪਣਾ ਸਾਰਾ ਕੁਝ ਚੈੱਕ ਕਰੀ ਜਾ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿਸੇ ਦੇ ਕੋਲੋਂ ਪੁੱਛਣ ਜਾਣ ਦੀ ਜ਼ਰੂਰਤ ਨਹੀਂ ਤੈਨੂੰ, ਗੁਰੂ ਦਾ ਸ਼ਬਦ ਤੈਨੂੰ ਕਹਿੰਦਾ, ਤੂੰ ਆਪ ਹੀ ਆਪਣੇ ਸੰਬੰਧ ਵਿੱਚ ਅੰਦਾਜ਼ਾ ਲਗਾ ਸਕਦਾ ਰੱਬ ਦੇ ਮੈਂ ਨੇੜੇ ਹਾਂ ਜਾਂ ਦੂਰ ਹਾਂ। ਤੂੰ ਆਪਣੇ ਜੀਵਨ ਦੀਆਂ ਚੰਗਿਆਈਆਂ ਤੇ ਬੁਰਿਆਈਆਂ ਨੂੰ ਦੇਖ ਲਾ। ਜੇ ਤੇਰੇ ਜੀਵਨ ਦੇ ਵਿੱਚ ਚੰਗਿਆਈਆਂ ਦਿਨ ਪ੍ਰਤੀ ਦਿਨ ਵੱਧਦੀਆਂ ਜਾ ਰਹੀਆਂ ਨੇ, ਸਮਝ ਲੈ ਮੈਂ ਰੱਬ ਦੇ ਨੇੜੇ ਹੋ ਰਿਹਾ ਹਾਂ। ਜੇ ਜੀਵਨ ਦੇ ਵਿੱਚੋਂ ਚੰਗਿਆਈਆਂ ਜਿਹੜੀਆਂ ਨੇ ਘਟਦੀਆਂ ਜਾ ਰਹੀਆਂ ਨੇ, ਸਮਝ ਲੈ ਮੈਂ ਰੱਬ ਤੋਂ ਦੂਰ ਹੋਈ ਜਾ ਰਿਹਾ ਹਾਂ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਬੋਲ ਕਹੇ ਨਾਨਕ, ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ। ਗੁਰੂ ਦਾ ਸ਼ਬਦ ਜਿਹੜਾ ਅਮੋਲਕ ਦਾਤ ਹੈ, ਇਹਦੇ ਵਿੱਚ ਪਰਮਾਤਮਾ ਦੇ ਗੁਣਾਂ ਦੇ ਹੀਰੇ ਜੜੇ ਹੋਏ ਹਨ। ਜਿਸ ਮਨੁੱਖ ਨੂੰ ਸ਼ਬਦ ਦੀ ਸੋਝੀ ਆਉਂਦੀ ਹੈ, ਜਿਸ ਮਨੁੱਖ ਨੂੰ ਸ਼ਬਦ ਦਾ ਗਿਆਨ ਆਉਂਦਾ ਹੈ, ਜਿਹੜਾ ਮਨੁੱਖ ਉਸ ਸ਼ਬਦ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਦਾ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਖਦੇ ਨੇ ਉਸ ਮਨੁੱਖ ਦਾ ਆਪਣਾ ਇਹ ਜੀਵਨ ਹੀਰੇ ਵਰਗਾ ਕੀਮਤੀ ਹੋ ਜਾਂਦਾ ਹੈ। ਇਤਨੇ ਬਚਨਾਂ ਆਪਣੇ ਪ੍ਰਵਾਨ ਕਰਨੇ ਪੁੰਚੁਕ ਦੀ ਖਿਮਾ, ਸਾਰੇ ਜਾਣੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ,
ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।
ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ,
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ।
ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ,
ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੇ। ਕਹੇ
ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ,
ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ।
ਸਦਾ ਸਿਫਤ ਸਲਾਹ ਤੇਰੇ ਨਾਮ ਮਨ ਵਸਾਵੇ,
ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ।
ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ,
ਸਾਚ ਨਾਮ ਆਧਾਰ ਮੇਰਾ ਜਿਨ ਸਭ ਗਵਾਈਆਂ।
ਹਰ ਸ਼ਾਂਤ ਸੁਖ ਮਨ ਆਏ ਵਸਿਆ ਜਨੇਸ਼ਾਂ ਸਭ ਪੁਜਾਈਆਂ।
ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀ
ਅੰਤਕਾਲ ਜੋ